And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਈ ਸਕੂਟਰ ਦੇਖਿਆ ਚੱਲਦਾ ਅੱਜ ਕੋਈ?
ਅੱਜ ਨਹੀਂ ਦੇਖਿਆ,
ਅੱਜ ਤਾਂ ਹੈ ਵੀ ਅਰਲੀ ਆ, ਪਰ ਰੋਜ਼ ਦੇਖਦੇ ਆ ਈ ਸਕੂਟਰਸ। ਅਤੇ ਈ ਸਕੂਟਰ ਜਿਹੜੇ ਰਾਈਡਰਸ ਨੇ, ਤੁਹਾਨੂੰ ਪਤਾ ਪਹਿਲੀ ਗੱਲ ਤਾਂ ਜਿਹੜਾ ਵੀ ਸਰੀ 'ਚ ਕੋਈ ਈ ਸਕੂਟਰ ਚਲਾ ਰਿਹਾ ਉਹ ਐਜ਼ ਇਟ ਇਜ਼ ਕਾਨੂੰਨ ਦੀ ਉਲੰਘਣਾ ਕਰ ਰਿਹਾ। ਐਂਡ ਇਨ ਮੈਨੀ ਕੇਸਿਸ ਤੁਸੀਂ ਦੇਖਦੇ ਹੋ ਕਿ ਜਿਹੜਾ ਰਾਈਡਰ ਆ ਉਹਦੀ ਉਮਰ ਕਲੀਅਰ ਹੁੰਦਾ ਵੀ 16 ਸਾਲ ਤੋਂ ਘੱਟ ਆ, ਅਤੇ ਉਹਨਾਂ ਨੇ ਨਾ ਹੈਲਮੈਟ ਪਹਿਨਿਆ ਹੁੰਦਾ, 16 ਸਾਲ ਤੋਂ ਘੱਟ ਵਾਲਾ ਵੈਸੇ ਹੀ ਸਕੂਟਰ ਚਲਾ ਸਕਦਾ। ਇੱਦਾਂ ਦੀਆਂ ਕਈ ਸਮੱਸਿਆਵਾਂ ਨੇ, ਹੁਣ ਤਾਂ ਟਿਕਟਾਂ ਟੁਕਟਾਂ ਵੀ ਦੇਣੀਆਂ ਸ਼ੁਰੂ ਕਰਤੀਆਂ ਪੁਲਿਸ ਨੇ ਕਈ ਇਲਾਕਿਆਂ ਦੇ ਵਿੱਚ।
ਯਾ, ਪਰ ਇੱਥੇ ਸਰੀ ਦੇ ਵਿੱਚ ਮਤਲਬ ਇੱਕ ਅੱਧੀ ਵਾਰ ਅਸੀਂ ਦੇਖਿਆ ਕਿ ਕੋਈ ਇਨਫੋਰਸਮੈਂਟ ਬਲਿਟਸ ਹੋਈ, ਜਦੋਂ ਥੋੜ੍ਹਾ ਜਿਹਾ ਟਾਰਗੇਟ ਕੀਤਾ ਗਿਆ ਈ ਸਕੂਟਰ ਰਾਈਡਰਸ ਨੂੰ, ਪਰ ਕਿਉਂਕਿ ਇੱਥੇ ਆਪਣੇ ਵੀ ਹੈਵ ਨੋਟ ਸਾਈਨਡ ਅਪ ਫੋਰ ਦ
ਪਾਇਲਟ
ਪ੍ਰੋਜੈਕਟ ਆਫ ਦ ਬੀ ਸੀ ਗਵਰਨਮੈਂਟ, ਅਤੇ ਸਾਡੇ ਤਾਂ ਇੱਥੇ ਚੱਲਣਾ ਹੀ ਨਹੀਂ ਚਾਹੀਦਾ ਸਰੀ ਦੇ ਵਿੱਚ ਕੋਈ ਵੀ ਸਕੂਟਰ।
ਜਿਹੜਾ ਵੀ ਕੋਈ ਇੱਥੇ ਈ ਸਕੂਟਰ ਰਾਈਡ ਕਰ ਰਿਹਾ ਉਹ ਇਲੀਗਲ ਆ, ਸਰੀ ਦੇ ਵਿੱਚ ਤਾਂ ਹੋਣਾ ਹੀ ਨਹੀਂ ਚਾਹੀਦਾ। ਅੱਛਾ, ਜਿੱਥੇ ਜਿੱਥੇ ਸਾਈਨ ਅਪ ਵਗੈਰਾ ਹੋਇਆ ਵੀ ਹੋਇਆ, ਆਹ ਨੌਰਥ ਵੈਨਕੂਵਰ ਵਾਲੇ ਪਾਸੇ ਜਿਹੜੇ ਬੀ ਸੀ ਹਾਈਵੇ ਪੈਟਰੋਲ ਵਾਲੇ ਪੁਲਿਸ ਵਾਲਿਆਂ ਨੇ ਪਿਛਲੇ ਦਿਨੀ ਇੱਕ ਬੱਚਾ ਦੇਖਿਆ, ਉਹ ਟ੍ਰੈਫਿਕ ਦੇ ਵਿੱਚ ਈ ਸਕੂਟਰ 'ਤੇ ਜਾ ਰਿਹਾ ਸੀ, ਅਤੇ ਪੁਲਿਸ ਆਫਿਸਰ ਦਾ ਇਹ ਕਹਿਣਾ ਸੀ ਕਿ ਜਿੱਥੇ ਹੈਂਡਲ ਬਾਰ ਹੁੰਦਾ ਉਹਦਾ ਸਿਰ ਉਹ ਤੋਂ ਵੀ ਥੱਲੇ ਸੀ। ਵੀ ਆ ਮਤਲਬ ਬਹੁਤ ਹੀ ਘੱਟ ਹਾਈਟ ਵਾਲਾ ਬੱਚਾ, ਉਹਦੀ ਉਮਰ 12-13 ਸਾਲ ਦੀ ਉਹਦੀ ਸਾਰੀ ਏਜ ਸੀ। ਫਿਰ ਉਹਦੇ ਫਾਦਰ ਨੂੰ ਕਹਿੰਦੇ ਟਿਕਟ ਦਿੱਤੀ ਗਈ ਆ ਉਸ ਮਾਮਲੇ 'ਚ, ਅਤੇ ਮਿਸ਼ਨ 'ਚ ਪਿਛਲੇ ਦਿਨੀ ਦੋ ਜਣੇ ਜਾ ਰਹੇ ਸੀ ਈ ਸਕੂਟਰ 'ਤੇ, ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਦੌੜ ਗਏ ਉੱਥੋਂ, ਉੱਥੋਂ ਤੋਂ ਫਰਾਰ ਹੋ ਗਏ, ਅਤੇ ਸੀਗੇ ਅੰਡਰ ਏਜ, ਪੁਲਿਸ ਨੇ ਉਹਨਾਂ ਨੂੰ ਫੜਿਆ, ਅਤੇ ਫਿਰ ਉਹਨਾਂ ਨੂੰ ਵੀ ਉਹਨਾਂ ਨੂੰ ਤਾਂ ਜ਼ਿਆਦਾ ਮਹਿੰਗੀਆਂ ਟਿਕਟਾਂ ਦਿੱਤੀਆਂ ਗਈਆਂ ਨੇ, ਜ਼ਿਆਦਾ ਜੁਰਮਾਨਾ ਕੀਤਾ ਗਿਆ।
ਕਈ ਜਿਹੜੇ ਇਸ ਤਰ੍ਹਾਂ ਦੇ ਈ ਸਕੂਟਰਸ ਨੇ, ਇਹਨਾਂ ਦੀ ਸਪੀਡ ਅਪ ਟੂ 80 ਕਿਲੋਮੀਟਰ ਪਰ ਆਵਰ ਤੱਕ ਵਾਲੇ ਵੀ ਆਏ ਹੋਏ ਆ।
80 ਕਿਲੋਮੀਟਰ ਪਰ ਆਵਰ
ਅਪ ਟੂ, ਹਾਂ ਮਤਲਬ ਜਿਹੜੀ
ਈ ਸਕੂਟਰ ਨਹੀਂ, ਜਿੱਥੇ ਖੜ ਕੇ ਚੱਲਦੇ ਆ ਕਿ ਜਿਹੜਾ ਜਿਹੜੀ ਡਰਟ ਬਾਈਕ ਆ,
ਕਈ ਜਿਹੜੇ ਬੈਠ ਕੇ ਵੀ ਜਿਹੜੇ ਚੱਲਦੇ ਆ, ਸੋ ਜਿਹੜੇ ਉਹ ਸਾਰੇ ਇਲੀਗਲ ਆ।
ਹਾਂ,
ਸੋ ਅਪ ਟੂ 80 ਕਿਲੋਮੀਟਰ ਪਰ ਆਵਰ ਤੱਕ ਦੀ ਸਪੀਡ।
ਯਸ, ਦੇਖੋ ਪ੍ਰੋਵਿੰਸ ਨੇ ਕਿਹਾ ਵੀ 7 ਸਾਲਾਂ ਦਾ ਪਾਇਲਟ ਪ੍ਰੋਜੈਕਟ ਆ, ਹਜੇ 2 ਸਾਲ ਹੋਰ ਪਏ ਆ ਉਸ ਪਾਇਲਟ ਪ੍ਰੋਜੈਕਟ ਦੇ, ਇਹਨਾਂ ਨੂੰ ਛੇਤੀ ਕੁਛ ਨਾ ਕੁਛ ਕਰ ਲੈਣਾ ਚਾਹੀਦਾ, ਕਿਉਂਕਿ ਹੁਣ ਇਹ ਪਾਣੀ ਸਿਰ ਤੋਂ ਉੱਪਰੋਂ ਲੰਘਦਾ ਜਾ ਰਿਹਾ। ਜਿਹੜੀਆਂ ਇਹ ਖਿਡੌਣੇ ਥੋੜ੍ਹੇ ਆ ਇਹ,
ਤਾਂ ਦੇਖੋ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਆ ਕਿ ਜਿਹੜਾ ਪਾਇਲਟ ਪ੍ਰੋਜੈਕਟ ਆ ਉਹ ਕਾਗਜ਼ਾਂ ਦੇ ਵਿੱਚ ਬਿਲਕੁਲ ਸਹੀ ਆ, ਉਹਦੇ ਵਿੱਚ ਏਜ ਰਿਸਟ੍ਰਿਕਸ਼ਨ ਵੀ ਆ, ਹੈਲਮੈਟ ਵੀ ਪਹਿਨਣਾ ਪਏਗਾ, ਮੈਕਸੀਮਮ ਸਪੀਡ ਵੀ ਇੰਨੀ ਆ, ਸਾਰਾ ਕੁਝ ਉਹ 'ਚ ਲਿਖਿਆ ਹੋਇਆ, ਸਹੀ ਲਿਖਿਆ ਹੋਇਆ। ਅਤੇ ਉਹਦੇ 'ਚ ਦੋ ਗੱਲਾਂ, ਇੱਕ ਤਾਂ ਕਿਹੜੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਸਾਈਨ ਅਪ ਹੀ ਨਹੀਂ ਕੀਤਾ,
ਜੀ ਜੀ,
ਅਤੇ ਉੱਥੇ ਤਾਂ ਚੱਲਣਾ ਹੀ ਨਹੀਂ ਚਾਹੀਦਾ, ਅਤੇ ਜਿੱਥੇ ਸਾਈਨ ਅਪ ਕੀਤਾ ਹੈ ਉੱਥੇ ਜਿਹੜੇ ਰੂਲਸ ਲਿਖੇ ਹੋਏ ਨੇ ਉਹਨਾਂ ਦੀ ਪਾਲਣਾ ਨਹੀਂ ਹੋ ਰਹੀ,
ਲਾਗੂ
ਉਹਨਾਂ ਦੀ ਉਲੰਘਣਾ ਹੋ ਰਹੀ ਹੈ। ਸੋ ਪ੍ਰੋਬਲਮ ਹਮੇਸ਼ਾ ਦੀ ਤਰ੍ਹਾਂ ਕੈਨੇਡਾ ਦੇ ਵਿੱਚ ਐਨਫੋਰਸਮੈਂਟ ਨੂੰ ਲੈ ਕੇ ਆ। ਕਾਨੂੰਨ ਤਾਂ ਅਸੀਂ ਬੜਾ ਸੋਹਣਾ ਬਣਾ ਲੈਂਦੇ ਹਾਂ, ਲਿਖ ਤਾਂ ਬਹੁਤ ਸਾਰਾ ਕੁਝ ਵਧੀਆ ਦਿੰਦੇ ਹਾਂ, ਉਹਦੀ ਉਹਨੂੰ ਇਨਫੋਰਸ ਨਹੀਂ ਕਰ ਪਾਉਂਦੇ।
ਵਾਸੂ ਜੀ, ਇਹੀ ਗੱਲਾਂ 'ਤੇ ਅਸੀਂ ਪਹਿਲਾਂ ਇੱਥੇ ਆ ਕੇ ਕਰਦੇ ਸੀ ਨਾ ਕਿ ਜੀ ਇੱਥੇ ਦਾ ਕੰਮ ਸਿਸਟਮ ਕਿਉਂ ਚੰਗਾ, ਕਿਉਂਕਿ ਕਾਨੂੰਨ ਲਾਗੂ ਹੁੰਦੇ ਨੇ। ਇਹ ਸਮੱਸਿਆ ਅਸੀਂ ਹੋਰਨਾਂ ਦੁਨੀਆ ਦੇ ਕਈ ਹਿੱਸਿਆਂ 'ਚ ਦੇਖੀ ਹੈ ਨਾ, ਕਾਨੂੰਨ ਤੁਸੀਂ ਜਿੰਨਾ ਮਰਜ਼ੀ ਵਧੀਆ ਘੜ ਲਓ, ਜੇ ਉਹ ਕਾਨੂੰਨ ਤੁਸੀਂ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਕਾਨੂੰਨ ਬਣਾਏ ਦਾ ਫਾਇਦਾ ਕੀ? ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਮੈਂ ਕਾਗਜ਼ 'ਤੇ ਲਿਖ ਲਵਾਂ ਕਿ ਜੀ ਮੈਂ 8 ਘੰਟੇ ਸੌਂਦਾ, ਮੈਂ ਇੰਨੇ ਦੇਰ ਕਸਰਤ ਵੀ ਕਰਦਾ, ਅਤੇ ਮੈਂ ਸਾਰਾ ਕੁਝ ਬਿਲਕੁਲ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ, ਆਪਣੀ ਵੈਲਬੀਂਗ ਨੂੰ ਧਿਆਨ ਵਿੱਚ ਰੱਖ ਕੇ ਕਰਦਾ। ਕਾਗਜ਼ 'ਤੇ ਲਿਖਿਆ ਥੋੜ੍ਹੇ ਸਕੈਜੂਅਲ ਆ, ਜਿਹੜਾ ਫੋਲੋ ਕੀਤਾ ਉਹ ਸਕੈਜੂਅਲ ਆ।
ਬਿਲਕੁਲ, ਅਤੇ ਦੇਖੋ ਈ ਸਕੂਟਰ ਬੜੀ ਇੱਕ ਸ਼ਾਨਦਾਰ ਚੀਜ਼ ਹੈ ਜੇ ਸਾਡੇ ਕੋਲ ਉਹਦੇ ਵਾਸਤੇ
ਇਨਫਰਾਸਟਰਕਚਰ
ਹੋ ਗਿਆ। ਹੁਣ ਮੈਂ ਆਪਾਂ ਪਹਿਲਾਂ ਵੀ ਕਈ ਗੱਲ ਗੱਲ ਕੀਤੀ ਹੈ ਵੀ ਜੇ ਡੈਡੀਕੇਟਡ ਈ ਸਕੂਟਰ ਲੇਨ ਹੋਵੇ,
ਹਾਂਜੀ,
ਮੇਰੇ ਘਰ ਤੋਂ ਮੇਰੇ ਆਫਿਸ ਤੱਕ, ਦੇਰ ਇਜ਼ ਅ ਸਟਰੋਂਗ ਚਾਂਸ ਆਈ ਵੁੱਡ ਲਾਈਕ ਟੂ ਰਾਈਡ ਅ ਈ ਸਕੂਟਰ
ਔਨ ਅ ਕਲੀਅਰ ਡੇ।
ਹਾਂ, ਔਨ ਅ ਕਲੀਅਰ ਡੇ ਆਫਕੋਰਸ, ਕਿ ਵੀ ਉਹ ਬੜਾ ਇੱਕ ਬਹੁਤ ਕਨਵੀਨੀਅੰਟ ਇੱਕ ਤਰੀਕਾ ਹੋ ਸਕਦਾ,
ਹਾਂਜੀ,
ਕਿ ਕਮਿਊਟ ਕਰਨ ਦਾ, ਐਂਡ ਐਨਵਾਇਰਮੈਂਟਲ ਫਰੈਂਡਲੀ ਵੀ ਹੈ, ਸਸਤਾ ਵੀ ਹੈ, ਅਤੇ ਨਜ਼ਾਰਾ ਵੀ ਆਏਗਾ। ਸੋ ਇਟਸ ਵੈਰੀ ਨਾਈਸ, ਇਟਸ ਵੈਰੀ ਕਨਵੀਨੀਅੰਟ, ਬਟ ਪ੍ਰੋਬਲਮ ਇਹ ਹੈ ਸਾਡੇ ਕੋਲ ਉਹਦੇ ਵਾਸਤੇ ਇਨਫਰਾਸਟਰਕਚਰ ਨਹੀਂ ਹੈਗਾ, ਅਤੇ ਤੁਸੀਂ ਸਾਈਡ ਵਾਕਸ 'ਤੇ ਚਲਾ ਨਹੀਂ ਸਕਦੇ, ਉਹ ਗੈਰ ਕਾਨੂੰਨੀ ਹੈ, ਪੈਡੈਸਟ੍ਰੀਅਨਸ ਵਾਸਤੇ ਖਤਰਾ ਹੈ, ਅਤੇ ਜਿਹੜੀਆਂ ਡੈਡੀਕੇਟਡ ਸਾਈਕਲ ਲੇਨ ਸਾਡੇ ਕੋਲ ਹੈ ਨਹੀਂ, ਅਤੇ ਸੋ ਫਿਰ ਇਹ ਵੀ ਬਾਅਦ 'ਚ ਦੇਖਿਓ ਆਉਣ ਵਾਲੇ ਸਮੇਂ ਸਵਾਲ ਬਣੇਗਾ ਵੀ ਕੀ ਡੈਡੀਕੇਟਡ ਸਾਈਕਲ ਲੇਨਸ ਦੇ ਵਿੱਚ ਵੀ ਈ ਸਕੂਟਰ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਨਹੀਂ। ਸੋ ਉਹ ਜਿਹੜੇ ਸਾਈਕਲ ਸਾਈਕਲਿਸਟ ਨੇ ਉਹ ਇਤਰਾਜ਼ ਕਰ ਸਕਦੇ ਨੇ
ਸ਼ਾਇਦ। ਸਹੀ ਗੱਲ ਹੈ।
ਸੋ ਵੀ ਨੀਡ ਪ੍ਰੋਪਰ ਇਨਫਰਾਸਟ੍ਰਕਚਰ ਜੇ ਅਸੀਂ ਇਹਨੂੰ ਅਲਾਓ ਕਰਨਾ, ਨਹੀਂ ਤਾਂ ਫਿਰ ਇੱਥੇ ਮੁਕੰਮਲ ਬੈਨ ਹੋ ਜਾਣਾ ਚਾਹੀਦਾ।
ਵਾਸੂ ਜੀ, ਕਈ ਲੋਕਾਂ ਦੀ ਮੰਗ ਤਾਂ ਇਹ ਹੈ ਵੀ ਜਿੱਥੇ ਕੋਈ ਇਹਦੀ ਉਲੰਘਣਾ ਕਰਦਾ ਦਿਸੇ ਈ ਸਕੂਟਰ ਜ਼ਬਤ ਕਰੋ ਉਹਦਾ, ਕਿ $100 ਦੀ ਟਿਕਟ ਜਾਂ ਸਿਰਫ ਵਾਰਨਿੰਗ ਦਿੱਤੀ ਜਾਣੀ ਕਾਫੀ ਨਹੀਂ ਹੈ, ਇਹ ਤਾਂ ਜ਼ਬਤ ਹੋਣੇ ਚਾਹੀਦੇ ਈ ਸਕੂਟਰ।
ਟਿਕਟ ਤਾਂ ਦਿਓ,
ਟਿਕਟ ਤਾਂ ਦਿਓ,
ਪਤਾ ਹੋਵੇ ਕਿ ਜੇ ਬਾਹਰ ਨਿਕਲੇ ਤਾਂ ਟਿਕਟ ਮਿਲੇਗੀ।
ਜੀ ਜੀ ਜੀ।
ਅਤੇ ਫਿਰ ਲੋਕ ਰੁਕ ਜਾਣਗੇ, ਜਦ ਪਤਾ ਹੀ ਹੈ ਕਿ ਸਰੀ ਵਿੱਚ ਤਾਂ ਕੋਈ ਰੋਕਦਾ ਹੀ ਨਹੀਂ।
ਸਰੀ ਵਿੱਚ ਤਾਂ ਕਿੰਨੀਆਂ ਚੀਜ਼ਾਂ ਤਾਂ ਨਹੀਂ ਰੋਕਿਆ ਜਾ ਰਿਹਾ।
ਐਗਜੈਕਟਲੀ।
ਜਿਹੜੀ ਕਿੰਨੀ ਵਾਰ ਆਪਾਂ ਗੱਲ ਕਰ ਲਈ, ਜਿਹੜੇ ਕਾਲੇ ਸ਼ੀਸ਼ੇ, ਜਿਹੜੇ ਫਰੰਟ ਵਾਲੇ ਡੋਰ ਦੇ ਸ਼ੀਸ਼ੇ ਨੇ, ਉਹ ਸਰੀ ਦੇ ਵਿੱਚ ਯੂ ਕੈਨ ਨਾਟ ਹੈਵ, ਉਹਨਾਂ ਵਿੰਡੋਜ਼ ਦੇ ਉੱਪਰ ਫਿਲਮ ਨਹੀਂ ਚੜ੍ਹੀ ਹੋ ਸਕਦੀ, ਉਹ ਤੁਸੀਂ ਨਹੀਂ ਟੈਂਟ ਕਰਵਾ ਸਕਦੇ। ਪਰ ਉਹ ਟੈਂਟਡ ਗੱਡੀਆਂ ਤੁਸੀਂ ਸਾਈਡ ਵਾਲੇ ਛੱਡੋ, ਕਿਸੇ ਨੇ ਜਿਹੜੀ ਪੂਰੀ ਦੀ ਪੂਰੀ ਜਿਹੜੀ ਵਿੰਡ ਸਕਰੀਨ ਹੈ ਸਾਹਮਣੇ ਵਾਲੀ, ਉਹ ਵੀ ਟੈਂਟ ਕਰਾਈ ਹੁੰਦੀ ਹੈ। ਅਤੇ ਸੋ ਚਲੋ, ਐਨੀਵੇ ਵਟਸਐਪ 'ਤੇ ਮੈਨੂੰ ਪਤਾ ਇੱਥੇ ਕਾਫੀ ਰਿਐਕਸ਼ਨ ਆਉਣਾ। ਇੱਕ ਅਜਿਹਾ ਟੋਪਿਕ ਆ ਕਿ ਇਹਦੇ ਉੱਪਰ ਨਾਲ ਦੀ ਨਾਲ ਰਿਐਕਸ਼ਨ ਆਉਂਦਾ, ਕਿਉਂਕਿ ਲੋਕ ਵੀ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਬਹੁਤ ਨੇ।
ਐਂਡ ਦੇਖੋ ਨਾ, ਵੱਡੀ ਗੱਲ ਇਹ ਹੈ ਕਿ ਇੱਦਾਂ ਨਹੀਂ ਕਿ ਵੀ ਕੋਈ ਸੁਣਵਾਈ ਨਹੀਂ ਹੋ ਸਕਦੀ, ਇਲੈਕਸ਼ਨ ਆ ਰਿਹਾ।
ਹਾਂ,
ਮਿਊਨਿਸਪਲ ਇਲੈਕਸ਼ਨ ਆ ਰਿਹਾ
ਨਹੀਂ। ਅੱਛਾ, ਇੰਟਰਸਟਿੰਗ ਗੱਲ, ਮੇਅਰ ਬ੍ਰੈਂਡਾ ਲੋਕ ਨਾਲ ਪਿਛਲੇ ਦਿਨ ਹੀ ਗੱਲ ਹੋਈ ਸੀ, ਅਤੇ ਉਸ ਦਿਨ ਅਸੀਂ ਕੋਈ ਈ ਸਕੂਟਰ ਨਾਲ ਰਿਲੇਟਡ ਗੱਲ ਕਰ ਵੀ ਰਹੇ ਸੀ, ਉਹਨਾਂ ਨੇ ਉਸ ਦਿਨ ਆਉਣਾ ਵੀ ਸੀ। ਮੈਂ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਵੀ ਇਹ ਪ੍ਰੋਵਿੰਸ਼ੀਅਲ ਸਰਕਾਰ ਦੇ ਕਰਨ ਵਾਲੀ ਗੱਲ ਹੈਗੀ ਆ ਹੁਣ।
ਕਿਵੇਂ?
ਕਹਿੰਦੇ ਪ੍ਰੋਵਿੰਸ਼ੀਅਲ ਸਰਕਾਰ ਦੇ ਪ੍ਰਵਿਊ ਦੇ ਵਿੱਚ ਆਉਂਦਾ, ਨਹੀਂ ਤਾਂ ਪੈਚ ਵਰਕ ਆ। ਕਹਿੰਦੇ ਅਸੀਂ ਦੇਖਦੇ ਹਾਂ ਕਿ ਅਸੀਂ ਸਿਟੀ ਦੇ ਲੈਵਲ 'ਤੇ ਕੀ ਕਰੀਏ, ਹੁਣ ਕੀ ਬਾਇਲਾ ਅਫਸਰ ਟਿਕਟਾਂ ਦੇਣ।
ਸੋ ਦੇਖੋ ਨਾ, ਪ੍ਰੋਵਿੰਸ਼ੀਅਲ ਸਰਕਾਰ ਦੇ ਪ੍ਰਵਿਊ ਦੇ ਵਿੱਚ ਕਿਵੇਂ ਆ ਹੁਣ? ਪ੍ਰੋਵਿੰਸ਼ੀਅਲ ਸਰਕਾਰ ਨੇ ਜੇ ਇਹਨੂੰ
ਤੁਸੀਂ
ਪਾਇਲਟ ਵਾਸਤੇ ਸਾਈਨ ਅਪ ਕਰੋ, ਦੈਨ ਯੂ ਬਿਕਮ ਪਾਰਟ ਆਫ ਦੈਟ ਫਰੇਮਵਰਕ। ਫਿਰ ਜੇ ਉਹ ਰੂਲਸ ਨੂੰ ਕੋਈ ਫਾਲੋ ਨਹੀਂ ਕਰਦਾ, ਹੈਲਮੇਟ ਨਹੀਂ ਪਾਇਆ, ਕੋਈ ਅੰਡਰ ਏਜ ਰਾਈਡ ਕਰ
ਰਿਹਾ,
ਡੋਨਲਡ ਟਰੰਪ ਕਰਕੇ।
ਤੇ ਸੂਬਾ ਸਰਕਾਰ ਦਾ ਜਿਹੜਾ 7 ਸਾਲ ਦਾ ਪਾਇਲਟ ਪ੍ਰੋਜੈਕਟ ਆ, ਪਾਇਲਟ ਪ੍ਰੋਜੈਕਟ ਤੁਸੀਂ ਕਿਉਂ ਕਰਦੇ ਹੋ? ਇਸੇ ਕਰਕੇ ਕਰਦੇ ਹੋ ਵੀ ਅੱਛਾ ਜੀ, ਇਹ ਇੱਕ ਨਵੀਂ ਚੀਜ਼ ਹੈ, ਇਹਦੇ ਬਾਰੇ ਸਾਨੂੰ ਨਾ ਕੁਝ ਇਨਫੋਰਮੇਸ਼ਨ ਇਕੱਠੀ ਕਰ ਲਈਏ, ਫਿਰ ਸੋਚ ਸਮਝ ਕੇ ਇਹਦੀ ਪਾਲਿਸੀ ਇੰਪਲੀਮੈਂਟ ਕਰਾਂਗੇ। ਉਹ ਇਨਫੋਰਮੇਸ਼ਨ ਤਾਂ ਇਹੋ ਜਿਹੀ ਆ ਰਹੀ ਹੈ, ਡਾਕਟਰ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਅਪੀਲਾਂ ਕਰ ਕਰਕੇ ਥੱਕ ਗਏ, ਹੰਭ ਗਏ ਕਿ ਯਾਰ ਇਹਨੂੰ ਠੀਕ ਕਰ ਦਿਉ। ਰੋਜ਼ਾਨਾ ਸਾਡੇ ਕੋਲ ਬੱਚੇ ਆ ਰਹੇ ਨੇ ਬੜੀ ਗੰਭੀਰ ਜ਼ਖਮੀ ਹੋ ਕੇ ਆ ਰਹੇ ਨੇ। ਇੱਕ ਜਿਹੜੀ ਨੈਸ਼ਨਲ ਰਿਪੋਰਟ ਵੀ ਆਈ ਹੈ ਪਿਛਲੇ ਦਿਨ ਜਿਹਦੇ ਵਿੱਚ ਦੱਸਿਆ ਗਿਆ ਕਿ 1 ਸਾਲ ਦੇ ਵਿੱਚ 20 ਤਾਂ ਮੌਤਾਂ ਹੋ ਗਈਆਂ ਨੇ ਈ ਸਕੂਟਰਸ ਕਰਕੇ ਅਕਰੋਸ ਦ ਕੰਟਰੀ। 20 ਡੈਥਸ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਗੰਭੀਰ ਜ਼ਖਮੀ ਹੋਣ ਵਾਲੇ ਨੇ ਉਹ ਛੋਟੀ ਉਮਰ ਦੇ ਬੱਚੇ ਨੇ। ਸਭ ਤੋਂ ਵੱਧ ਖਤਰਾ ਜੇ ਕਿਸੇ ਦਾ ਫੱਟੜ ਹੋਣ ਦਾ ਹੈ, ਉਹ 10 ਤੋਂ 14 ਸਾਲ ਦੀ ਉਮਰ ਦੇ ਮੁੰਡੇ ਨੇ। ਸੋ ਇਹ ਹੋਰ ਕਿੰਨਾ ਡੇਟਾ ਚਾਹੀਦਾ? ਹੋਰ ਵੀ ਤਾਂ ਕਿੰਨੀਆਂ ਚੀਜ਼ਾਂ ਐਕਸਪੀਰੀਅੰਸ ਸਰਕਾਰ ਕਰ ਲੈਂਦੀ ਹੈ ਨਾ, ਵੀ ਇਹ ਕੰਮ ਅਸੀਂ ਹੁਣ ਇਹਨੂੰ ਛੇਤੀ ਕਰ ਲੈਂਦੇ ਹਾਂ, ਇੱਥੇ ਅਸੀਂ ਆਹ ਕੰਮ ਆਹ ਕਰਨਾ ਜ਼ਰੂਰੀ ਆ, ਅਤੇ ਇਹ ਤਾਂ ਹੋਰ ਜ਼ਰੂਰੀ ਆ ਹੁਣ।
ਅਤੇ ਆਈ ਐਮ ਸਲਾਈਟਲੀ ਸਰਪ੍ਰਾਈਜ਼ ਕਿ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਇਹਦੇ ਬਾਰੇ ਉਨੀ ਗੱਲ ਹੋ ਨਹੀਂ ਰਹੀ ਜਿੰਨੀ ਹੋਣੀ ਚਾਹੀਦੀ ਸੀ।
ਐਂਡ ਯੈਸ, ਐਂਡ ਦੂਜੀ ਗੱਲ ਇਹ ਆ ਕਿ ਜਦੋਂ ਤੁਹਾਨੂੰ ਪਤਾ ਨਾ ਲੋਕ ਸੱਜਿਓਂ ਖੱਬਿਓਂ ਹੋਰ ਕਿੰਨੀਆਂ ਚੀਜ਼ਾਂ ਤੋਂ ਤੰਗ ਨੇ, ਜੇ ਤੁਸੀਂ ਆਹ ਕੰਮ ਕਰ ਦਿੰਦੇ ਹੋ, ਇਹ ਕਰਨਾ ਇੰਨਾ ਔਖਾ ਹੈ ਨਹੀਂ।
ਐਗਜੈਕਟਲੀ,
ਇਟ ਇਜ਼ ਨੋਟ ਦੈਟ ਡਿਫੀਕਲਟ। ਅਤੇ ਜੇ ਈਵਨ ਪ੍ਰੋਵਿੰਸ਼ੀਅਲ ਸਰਕਾਰ ਵੀ ਤਾਂ ਇਸ ਵੇਲੇ ਅਜਿਹੀ ਸਿਚੁਏਸ਼ਨ 'ਚ ਆ, ਉਹਨਾਂ ਨੂੰ ਚਾਹੀਦਾ ਕੁਛ ਨਾ ਕੁਛ ਦਿਖਾਉਣ ਨੂੰ ਵੀ ਅਸੀਂ ਲੋਕਾਂ ਦੇ ਹਿੱਤ 'ਚ ਕੰਮ ਕੀਤਾ। ਡੈਫੀਸਿਟ ਤੁਹਾਡੇ ਵਧੇ ਹੋਏ ਆ, ਲੈਂਡ ਟਰਾਂਸਫਰ ਵਾਲੇ ਮਾਮਲੇ 'ਤੇ ਤੁਹਾਡੇ ਕੋਲ ਜਵਾਬ, ਮਤਲਬ ਉਹਤੇ ਜਵਾਬ ਪੁੱਛੇ, ਸਵਾਲ ਪੁੱਛੇ ਜਾ ਰਹੇ ਆ, ਹੋਰ ਕਿੰਨੇ ਇਸ਼ੂਜ਼ ਨੇ। ਜੇ ਇਹ ਕੰਮ ਕਰ ਦਿੰਦੇ ਹੋ, ਇਹਦੇ ਕੋਈ ਵੀ ਧਿਰ ਅਜਿਹੀ ਨਹੀਂ ਹੋਏਗੀ, ਜਾਂ ਇੱਕਾ ਦੁੱਕਾ ਹੋਣਗੇ ਕਈ, ਪਰ ਲਾਰਜਲੀ ਲੋਕਾਂ ਨੇ ਸਵਾਗਤ ਕਰਨਾ ਜੇ ਈ ਸਕੂਟਰਸ ਨੂੰ ਥੋੜ੍ਹਾ ਪ੍ਰੋਪਰਲੀ ਰੈਗੂਲੇਟ ਸਰਕਾਰ ਕਰ ਦਿੰਦੀ ਆ।
ਯਾ ਵਿਜੇ ਜੀ, ਦੇਖ ਫਿਰ ਉਹੀ ਗੱਲ ਆ ਕਿ ਪ੍ਰੋਵਿੰਸ਼ੀਅਲ ਸਰਕਾਰ ਨੇ ਤਾਂ ਬਣਾਇਆ ਹੋਇਆ ਪਾਇਲਟ ਪ੍ਰੋਜੈਕਟ ਦਾ ਪੂਰਾ ਫਰੇਮਵਰਕ, ਲੈਕ ਆਫ ਇਨਫੋਰਸਮੈਂਟ ਆ, ਸਿੱਧੀ ਜੀ ਗੱਲ ਆ ਕਿ ਉਹ ਪਾਇਲਟ ਵਾਸਤੇ ਤੁਸੀਂ ਐਨਰੋਲ ਕਰੋ, ਸਾਈਨ ਅਪ ਕਰੋ, ਅਤੇ ਉਹਨੂੰ ਤੁਸੀਂ ਲਾਗੂ ਕਰੋ, ਅਤੇ ਜੇ ਕੋਈ ਉਲੰਘਣਾ ਕਰਦਾ ਉਹਨੂੰ ਟਿਕਟ ਦਿਓ।
ਪਰ ਫਿਰ ਚੱਕਰ ਤਾਂ ਉਹੀ ਹੈ, ਲਾਗੂ ਤਾਂ ਜਿਹੜੇ ਹੋਰ ਕਈ ਹੋਰ
ਸੀਰੀਅਸ
ਅਪਰਾਧ ਨੇ ਉਹ ਨਹੀਂ ਲਾਗੂ ਹੋ ਰਹੇ।
ਪ੍ਰੋਬਲਮ ਹੈ ਨਾ,
ਤੇ
ਇਸ ਕੇਸ ਦੇ ਵਿੱਚ ਐਨਫੋਰਸਮੈਂਟ ਸਰੀ ਪੁਲਿਸ ਸਰਵਿਸ ਨੇ ਕਰਨੀ ਹੈ, ਤੇ ਸਰੀ ਪੁਲਿਸ ਸਰਵਿਸ ਹੁਣ ਮਿਊਨਿਸਪਲ ਪੁਲਿਸ ਆ, ਇਸ ਕਰਕੇ ਇਹ ਮਿਊਨਿਸਪਲ ਮੁੱਦਾ ਹੈ। ਇਹਦੇ 'ਚ ਕੋਈ ਵੀ ਕਿਸੇ ਜੇ ਵੀ ਕੋਈ ਵੀ ਪੋਲੀਟੀਸ਼ੀਅਨ ਕਹਿੰਦਾ ਵੀ ਇਹ ਸੂਬਾ ਸਰਕਾਰ ਦੀ ਗਲਤੀ ਹੈ ਜਾਂ ਫੈਡਰਲ ਸਰਕਾਰ ਦੀ ਗਲਤੀ ਹੈ ਜਾਂ ਡੋਨਲਡ ਟਰੰਪ ਦੀ ਗਲਤੀ ਹੈ, ਤੇ ਉਹ ਤੁਹਾਨੂੰ ਗੁੰਮਰਾਹ ਕਰ ਰਿਹਾ। ਸੋ ਇਹ ਮਿਊਨਿਸਪਲ ਮੁੱਦਾ ਹੈ। ਜੇ ਹੁਣ ਦੇਖੋ ਨਾ, ਜੇ ਆਪਾਂ ਹੈਲਥ ਕੇਅਰ ਦੇ ਵਿੱਚ, ਹੈਲਥ ਕੇਅਰ ਤਾਂ ਕਲੀਅਰਲੀ ਪ੍ਰੋਵਿੰਸ਼ੀਅਲ ਮੁੱਦਾ ਹੈ,
ਆਪਾਂ ਕਲੀਨਿਕ ਖੋਲ੍ਹੇ
ਹੈਗਾ ਨਾ, ਅਤੇ ਅਸੀਂ ਉਹਦੇ ਵਿੱਚ ਇੰਟਰਫੇਅਰ ਕਰਕੇ ਟੈਕਸ ਪੇਅਰਸ ਦੇ ਪੈਸੇ ਖਰਚ ਕਰਕੇ ਕਲੀਨਿਕ ਖੋਲ੍ਹ ਸਕਦੇ ਹਾਂ, ਅਸੀਂ ਕਹਿ ਰਹੇ ਹਾਂ ਵੀ ਵੀ ਹੈਵ ਵੀ ਕੈਨੋਟ ਜਸਟ ਕੀਪ ਔਨ ਸਿਟਿੰਗ ਐਂਡ ਵੇਟਿੰਗ
ਜੀ,
ਅਤੇ ਫਿਰ ਇਹ ਤਾਂ ਹੈ ਹੀ ਤੁਹਾਡਾ ਮੁੱਦਾ,
ਅਤੇ ਐਂਡ ਇਟਸ ਅਕ੍ਰੋਸ ਦ ਬੋਰਡ,
ਅਕ੍ਰੋਸ ਦ ਬੋਰਡ, ਇਟਸ ਨੋਟ ਜਸਟ ਅਬਾਊਟ ਸਰੀ, ਕਿ ਜਿੰਨੀਆਂ ਵੀ ਈਵਨ ਜਿਹੜੀਆਂ ਮਿਊਨਿਸਪੈਲਿਟੀਜ਼,
ਇਲੈਕਸ਼ਨ ਵੀ ਤਾਂ ਸਾਰੇ ਪਾਸੇ ਹੋ
ਰਹੇ ਹਾਂ, ਹਾਂਜੀ, ਅਤੇ ਜਿੰਨੀਆਂ ਮਿਊਨਿਸਪੈਲਿਟੀਜ਼ ਨੇ ਇਸ ਪਾਇਲਟ ਵਾਸਤੇ ਸਾਈਨ ਅਪ ਵੀ ਕੀਤਾ ਹੋਇਆ
ਜੀ, ਜੀ,
ਉਹ ਵੀ ਪ੍ਰੋਪਰਲੀ ਇਨਫੋਰਸ ਨਹੀਂ ਕਰ ਪਾ ਰਹੀ,
ਉਹਨਾਂ ਤੋਂ ਵੀ ਨਹੀਂ ਕਰ ਹੋ
ਰਹੇ, ਬੀਂਗ ਵਨ ਆਫ ਦੈਮ, ਸੋ ਇਹ ਦਿੱਕਤ ਹੈ, ਇਹ ਮਿਊਨਿਸਪਲ ਪ੍ਰੋਬਲਮ ਹੈ ਇਨਫੋਰਸਮੈਂਟ ਦੀ
ਜੀ, ਕਈ ਤਾਂ ਇਹ ਕਹਿੰਦੇ ਵੀ ਆਈ ਸੀ ਬੀ ਸੀ ਦੇ ਪ੍ਰਵਿਊ 'ਚ ਲਿਆ ਹੋਇਆ ਇਹਨੂੰ, ਜਿਹਨੇ ਸਕੂਟਰ ਚਲਾਉਣਾ ਹੋ ਇੰਸ਼ੋਰੈਂਸ ਕਰਾਵੇ, ਫਿਰ ਜੇ ਉੱਥੇ ਗੱਲ ਆਉਂਦੀ ਹੈ ਫਿਰ ਉਹ ਪ੍ਰੋਵਿੰਸ਼ੀਅਲ ਆ, ਪਰ ਮੈਨੂੰ ਇਸ ਗੱਲ ਦੀ ਹਜੇ ਹੈਰਾਨੀ ਆ ਕਿ ਜਿਹੜੀ ਉਹ ਟਾਈਮਲਾਈਨ 7 ਸਾਲਾਂ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਇਸ ਚੀਜ਼ ਵਾਸਤੇ ਰੱਖੀ ਸੀ, ਉਹ ਉੱਥੇ ਹੀ ਅਜੇ ਕਿਉਂ ਸਟਿੱਕ ਕਰ ਰਹੇ ਆ, ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਵਾਲੇ ਕਿਉਂ ਨਹੀਂ ਕਰਦੇ ਇਸ ਗੱਲ 'ਤੇ ਯਾਰ, ਇਸ ਗੱਲ ਬਾਰੇ ਮਾਈਕ ਫਾਰਨਵਰਥ, ਉਹ ਇਸ ਗੱਲ ਬਾਰੇ ਕੋਈ ਬਹੁਤਾ ਉਹਨਾਂ ਨੇ ਅੱਗੇ ਆ ਕੇ ਫਰੰਟ ਫੁੱਟ 'ਤੇ ਆ ਕੇ ਕੋਈ ਬਿਆਨ ਨਹੀਂ ਦਿੱਤਾ
ਉਹਨਾਂ ਦੇ ਚੂੰ ਕਰਨ ਤੋਂ ਪਹਿਲਾਂ, ਅਗੇਨ ਮਤਲਬ ਆਮ ਨੋਟ ਟ੍ਰਾਈਂਗ ਟੂ ਡਿਫੈਂਡ ਦ ਪ੍ਰੋਵਿੰਸ਼ੀਅਲ ਗਵਰਨਮੈਂਟ,
ਜੀ ਜੀ,
ਮਿਊਨਿਸਪਲ ਗਵਰਨਮੈਂਟਸ ਪਹਿਲਾਂ ਜੋ ਪਾਇਲਟ ਪ੍ਰੋਜੈਕਟ ਦੀਆਂ ਉਹਨੂੰ ਪਹਿਲਾਂ ਪ੍ਰੋਪਰਲੀ ਇਨਫੋਰਸ ਕਰਨ, ਉਹ ਜਦੋਂ ਸਾਰੀ ਇਨਫੋਰਸਮੈਂਟ ਹੋ ਜਾਏ ਕਿ ਜਿੱਦਾਂ ਪਾਇਲਟ ਬਣਾਇਆ ਸੀ ਜੋ ਲਿਖਿਆ ਸੀ ਉਹਨੂੰ ਇਨਫੋਰਸ ਕੀਤਾ ਫਿਰ ਵੀ ਗੱਲ ਨਹੀਂ ਬਣੀ, ਦੈਨ ਯੈਸ ਦੈਨ ਯੂ ਲੁੱਕ ਟੂ ਦ ਪ੍ਰੋਵਿੰਸ਼ੀਅਲ ਗਵਰਨਮੈਂਟ ਕਿ ਹਾਂਜੀ ਹੁਣ ਤੁਸੀਂ ਆਈ ਸੀ ਬੀ ਸੀ ਦੇ ਵਿੱਚ ਕੋਈ ਚੇਂਜਸ ਕਰੋ, ਇਹਨੂੰ ਆਈ ਸੀ ਬੀ ਸੀ ਦੇ ਪਰਫਿਊ 'ਚ ਲੈ ਕੇ ਆਓ,
ਵੀ ਨੀਡ
ਟੂ ਗੋ ਸਟੈਪ ਫਰਦਰ, ਪਰ ਜਿਹੜੀ ਪਾਲਿਸੀ ਪਹਿਲਾਂ ਬਣਾਈ ਹੋਈ ਹੈ ਉਹਨੂੰ ਹੀ ਅਸੀਂ ਅਜੇ ਇਨਫੋਰਸ ਨਹੀਂ ਕੀਤਾ ਤੇ ਅਸੀਂ ਕਹਿ ਰਹੇ ਨਵੀਂ ਪਾਲਿਸੀ ਬਣਾ ਦਿਓ
ਜੀ,
ਸੋ ਉਹ ਵੀ ਆਪਣੇ ਆਪ ਦੇ ਵਿੱਚ ਡਜ਼ਨਟ ਮੇਕ ਸੈਂਸ,
ਜਾਂ ਇਹ ਕਹਿ ਲਓ ਕਿ ਜਿਹੜੀ ਪਾਲਿਸੀ ਬਣੀ ਆ ਉਹ ਇਨਫੈਕਟਿਵ ਆ, ਉਹਨੂੰ ਕਿਉਂਕਿ ਉਹਨੂੰ ਇਨਫੋਰਸ ਕਰਨਾ ਸੌਖਾ ਨਹੀਂ ਹੈ, ਇੰਨਾ ਰਿਸੋਰਸਿਸ ਦੀ ਘਾਟ ਹੈ, ਗੱਲ ਤਾਂ ਉੱਥੇ ਆ ਜਾਂਦੀ ਹੈ ਨਾ,
ਸਰਕਾਰ ਕਰੇਗੀ ਵੀ ਕੀ
ਇਹਦੇ ਕੁਛ ਨਾ,
ਜੇ ਆਈ ਸੀ ਬੀ ਸੀ ਦੇ ਪਰਵਿਊ 'ਚ ਵੀ ਲੈ ਕੇ ਆਵਾਂਗੇ ਤਾਂ ਵੀ ਕਿਸੇ ਪੁਲਿਸ ਵਾਲੇ ਨੂੰ ਰੋਕ ਕੇ ਹੀ ਟਿਕਟ ਦੇਣੀ ਪਏਗੀ,
ਯੈਸ, ਪਰ ਫਿਰ ਉਹਦੇ ਵਿੱਚ ਉਹਦੇ ਕੋਲ ਮਦਦ ਤਾਂ ਹੋਏਗੀ ਨਾ,
ਉਹ ਹੁਣ ਵੀ ਹੈ, ਸੋ ਹੁਣ ਵੀ ਜਿਹੜਾ ਪਾਇਲਟ ਪ੍ਰੋਜੈਕਟ ਆ ਉਹਦੇ 'ਚ ਲਿਖਿਆ ਹੋਇਆ ਕਿ ਇੰਨੇ ਤੱਕ ਦਾ ਫਾਈਨ ਹੋ ਸਕਦਾ, ਉਹ ਜੁਰਮਾਨਾ ਲਿਖਿਆ ਹੋਇਆ
ਕੀਤੇ ਵੀ ਗਏ ਨੇ,
ਹਾਂ
ਕੁਝ
ਲਿਖਿਆ ਹੋਇਆ ਟਿਕਟ ਦਿੱਤੀ ਜਾ ਸਕਦੀ ਹੈ, ਤੁਸੀਂ ਆਈ ਸੀ ਬੀ ਸੀ ਦੇ ਤਹਿਤ ਹੀ ਕਿਉਂ ਦੇਣੀ ਹੈ ਟਿਕਟ, ਤੁਸੀਂ ਜੇ ਉਹ ਪਾਇਲਟ ਪ੍ਰੋਜੈਕਟ ਦੇ ਨਾਲ ਸਾਈਨ ਅਪ ਕਰੋ ਉਹਦੇ ਤਹਿਤ ਟਿਕਟ ਦੀ ਉਹਨੂੰ ਲਿਖਿਆ ਉਹਦੇ 'ਚ,
ਪਰ ਪ੍ਰੋਬਲਮ ਇਹ ਹੈ ਨਾ, ਹੁਣ ਦੇਖੋ ਜੇ ਕੋਈ ਗੱਡੀ ਵਾਲਾ ਰੋਕਿਆ ਜਾਂਦਾ ਉਹਨੂੰ ਕਹਿੰਦੇ ਆਈ ਡੀ ਦਿਖਾ, ਰਜਿਸਟ੍ਰੇਸ਼ਨ ਦਿਖਾ, ਉਹ ਇੱਕ ਆਧਾਰ ਬਣ ਜਾਂਦਾ, ਹੁਣ ਕਈ ਪੁਲਿਸ ਵਾਲੇ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਈ ਸਕੂਟਰ ਵਾਲਾ ਰੋਕਿਆ ਉਹ ਜੇ ਹੈ ਹੀ ਜਵਾਕ, ਹੁਣ ਉਹਨੂੰ ਕੋਈ ਆਈ ਡੀ ਦਿਖਾ ਰਜਿਸਟ੍ਰੇਸ਼ਨ ਦਿਖਾ ਉਹ ਤਾਂ ਹੈ ਹੀ ਨਹੀਂ,
ਪਰ ਉਹਦੇ ਵਿੱਚ ਲਿਖਿਆ ਹੋਇਆ ਉਹ ਸਾਰਾ ਹੈਗਾ, ਟਿਕਟਾਂ ਜੇ ਪਹਿਲਾਂ ਵੀ ਦਿੱਤੀਆਂ ਨੇ ਤੇ ਉਹ ਅੱਗੇ ਵੀ ਦਿੱਤੀਆਂ ਜਾ ਸਕਦੀਆਂ,
ਤਾਂ ਪੇਰੈਂਟਸ ਨਾਲ ਫੋਲੋ ਅਪ ਕਰਕੇ ਤੇ ਉਹ ਹੁਣ ਆਈ ਥਿੰਕ ਹੋ ਕੀ ਰਿਹਾ ਕਿ ਹਜੇ ਤੱਕ ਨਾ ਸਾਰਾ ਧਿਆਨ ਸੀ ਵੀ ਐਜੂਕੇਟ ਕਰ ਲਓ, ਲੋਕਾਂ ਨੂੰ ਸਮਝਾ ਲਓ ਲੋਕ ਸਮਝ ਜਾਣਗੇ, ਪਰ ਹੁਣ ਐਜੂਕੇਸ਼ਨ ਤੋਂ ਹੁਣ ਇਹ ਕੰਮ ਇਨਫੋਰਸਮੈਂਟ ਵਾਲੇ ਪਾਸੇ ਜਾਣਾ ਬਹੁਤ ਜ਼ਰੂਰੀ ਆ, ਜੇ ਇਨਫੋਰਸਮੈਂਟ ਨਹੀਂ ਹੋਏਗੀ ਆਹ ਸਮੱਸਿਆ ਹੋਰ ਵਧੀ ਜਾਣੀ ਆ, ਆਲਰੇਡੀ ਹਸਪਤਾਲਾਂ ਦੇ ਵਿੱਚ ਲਾਈਨਅਪਸ ਕਿੰਨੀਆਂ ਨੇ ਉਹ ਸਭ ਨੂੰ ਪਤਾ ਹੀ ਆ, ਅਤੇ ਹਸਪਤਾਲ 'ਚ ਭਾਵੇਂ ਲਾਈਨਅਪ ਨਾ ਵੀ ਹੋਵੇ, ਮੈਂ ਕਹਿੰਦਾ ਖਾਲੀ ਪਿਆ ਹੋਵੇ ਹਸਪਤਾਲ, ਜੇ ਇੱਕ ਕੋਈ ਪ੍ਰੋਬਲਮ ਇਹੋ ਜਿਹੀ ਹੈ ਜਿਹਦੇ ਕਰਕੇ ਤੁਹਾਨੂੰ ਪਤਾ ਕਿ ਬੱਚੇ ਬਹੁਤ ਗੰਭੀਰ ਫੱਟੜ ਹੋ ਰਹੇ ਨੇ ਅਤੇ ਕਈਆਂ ਨੂੰ ਇਹੋ ਜਿਹੀਆਂ ਨਿਊਰੋਲੋਜੀਕਲ ਇੰਜਰੀਜ਼ ਹੋ ਰਹੀਆਂ ਨੇ, ਉਹਦੇ ਵਿੱਚ ਤੁਹਾਨੂੰ ਹਾਈ ਲੈਵਲ ਦੇ ਜਿਹੜੇ ਨਿਊਰੋਲੋਜਿਸਟ ਨੇ ਸਪੈਸ਼ਲਿਸਟ ਨੇ ਉਹਨਾਂ ਨੂੰ ਸ਼ਾਮਲ ਕਰਨਾ ਪੈ ਰਿਹਾ, ਐਂਡ ਇਟ ਇਜ਼ ਕਲੀਅਰਲੀ ਅ ਕੌਜ਼ ਆਫ ਕੰਸਰਨ,
ਕਾਨੂੰਨ ਤਾਂ ਵਿਜੇ ਜੀ ਇੰਨਾ ਭਾਵੇਂ ਸਖਤ ਬਣਾ ਲਓ ਕਿ ਜੀ ਤੁਹਾਨੂੰ ਕੋਈ ਈ ਸਕੂਟਰ ਦੇ ਦਿਖਦੇ ਸਾਰ ਗੋਲੀ ਮਾਰ ਦਿਓ, ਗੋਲੀ ਮਾਰਨ ਵਾਸਤੇ ਵੀ ਤਾਂ ਕੋਈ ਪੁਲਿਸ ਵਾਲਾ ਚਾਹੀਦਾ,
ਉਹ ਵੀ ਤਾਂ ਚਾਹੀਦਾ,
ਇਨਫੋਰਸਮੈਂਟ ਤਾਂ ਚਾਹੀਦੀ ਹੈ ਨਾ, ਇਨਫੋਰਸਮੈਂਟ ਤਾਂ ਫਿਰ ਜੇ ਇਸ ਕੇਸ ਦੇ ਵਿੱਚ ਕਲੀਅਰਲੀ ਉਹ ਮਿਊਨਿਸਪਲ ਹੈ।
ਵਟਸਐਪ 'ਤੇ ਇੱਕ ਮੈਸੇਜ, ਕਈ ਮੈਸੇਜ ਨੇ ਕਿ ਜਸਟ ਨਾਓ ਅ ਗਾਏ ਵਾਜ਼ ਔਨ ਹਿਜ਼ ਈ ਸਕੂਟਰ ਔਨ ਲੋਹਿਡ ਹਾਈਵੇ ਪਾਸਟ ਵਿਲਿੰਗਟਨ ਇਨ ਬਰਨਬੀ,
ਹਾਈਵੇ ਤੇ ਤਾਂ ਚੱਲ ਹੀ ਨਹੀਂ ਸਕਦਾ,
ਹਾਈਵੇ ਤੇ ਚੱਲ ਹੀ ਨਹੀਂ ਸਕਦਾ,
ਇਲੀਗਲ ਆ, ਤੇ ਇਸ ਕੇਸ ਦੇ ਵਿੱਚ ਹਾਈਵੇ ਪੈਟਰੋਲ ਜਾਂ ਫਿਰ ਜਿਹੜੀ ਕੋਈ ਪੁਲਿਸ ਬਾਡੀ ਰਿਸਪੋਂਸੀਬਲ ਆ ਉਹ ਟਿਕਟ ਦੇਵੇ,
ਬੀਸੀ ਹਾਈਵੇ ਪੈਟਰੋਲ ਵਾਲਿਆਂ ਨੇ ਦਿੱਤੀ ਟਿਕਟਾਂ,
ਹਾਂ ਸੋ ਉਹ ਦੇਣ ਟਿਕਟਾਂ, ਇਨਫੋਰਸਮੈਂਟ ਦੀ ਘਾਟ,
ਪਰ ਉਹ ਟਿਕਟਾਂ ਦਾ ਖੌਫ ਨਹੀਂ ਹੈ ਅਜੇ, ਅਤੇ ਖੌਫ ਇਨਫੋਰਸਮੈਂਟ ਨਾਲ ਹੀ ਬਣੇਗਾ,
ਬਿਲਕੁਲ ਖੌਫ ਤਾਂ ਹੀ ਹੋਏਗਾ ਨਾ, ਜੇ ਮੈਨੂੰ ਪਤਾ ਮੈਂ 100 ਵਾਰੀ ਗਿਆ ਵਿੱਚੋਂ ਸ਼ਾਇਦ ਇੱਕ ਵਾਰੀ ਸ਼ਾਇਦ ਟਿਕਟ ਮਿਲ ਜਾਏ,
ਸ਼ਾਇਦ
ਵਿਦ ਇਨ ਚਾਂਸ ਮੈਂ ਲੈ ਲੂੰਗਾ ਰਿਸਕ, ਵੀ ਕੋਈ ਗੱਲ ਨਹੀਂ ਯਾਰ, ਵੀ 99 ਟਾਈਮਸ ਆਪਾਂ ਬਚ ਹੀ ਜਾਂਦੇ ਹਾਂ, ਜਦ ਪਤਾ ਵੀ ਯਾਰ ਜੇ 100 ਵਾਰੀ ਨਿਕਲੇ ਵਿੱਚੋਂ 60 ਵਾਰ ਟਿਕਟ ਮਿਲਣ ਦਾ ਚਾਂਸ ਹੈ, ਦੈਨ ਯੂ ਵੁੱਡ ਥਿੰਕ ਟਵਾਈਸ,
ਦੈਨ ਯੂ ਵੁੱਡ ਥਿੰਕ ਟਵਾਈਸ। ਅਸਲ ਜੀ ਮੈਸੇਜ ਹੈ ਮੈਸੀ ਟਨਲ ਦੇ ਵਿੱਚ ਵੀ ਈ ਸਕੂਟਰ ਤੇ ਲੋਕੀ ਲੰਘਦੇ ਆ,
ਜੀ ਜੀ ਜੀ, ਸੋ ਉਹੀ ਗੱਲ ਹੈ ਕਿ ਆ ਬਹੁਤ ਸਾਰੀਆਂ ਤਸਵੀਰਾਂ ਵੀ ਲੋਕਾਂ ਨੇ ਭੇਜੀਆਂ ਨੇ ਵੀ ਆ ਦੇਖੋ ਕੱਲ ਦੀ ਕਹਿੰਦੇ ਤਸਵੀਰ ਆ ਈ ਸਕੂਟਰ ਚੱਲ ਰਿਹਾ ਉੱਤੇ 2 ਜਣੇ ਚੜੇ ਹੋਏ ਨੇ, ਸੋ ਇਹ ਇੱਕ ਬੜੀ ਆਮ ਸਮੱਸਿਆ ਹੈ, ਸੋ ਦੈਟ ਇਜ਼ ਵਾਈ ਆਈ ਐਮ ਵੈਰੀ ਸਰਪ੍ਰਾਈਜ਼ਡ ਕਿ ਮਿਊਨਿਸਪਲ ਇਲੈਕਸ਼ਨ ਆ ਗਿਆ ਅਗਲੇ ਤੋਂ ਅਗਲੇ ਮਹੀਨੇ ਹੀ ਆ,
ਲੈਸ ਦੈਨ 2 ਮੰਥ ਰਹਿ ਗਏ,
ਲੈਸ ਦੈਨ 2 ਮੰਥ, ਸੋ ਇਦਾਂ ਅਕਤੂਬਰ ਸੁਣਨ ਲੱਗਦਾ ਵੀ ਬਹੁਤ ਦੂਰ ਆ, ਪਤਾ ਨਹੀਂ,
ਨਾ
ਸੋ ਇਟਸ ਜਸਟ ਵੀ ਅਗਲੇ ਤੋਂ ਅਗਲਾ ਮਹੀਨਾ ਹੀ ਆ,
17 ਅਕਤੂਬਰ
ਅਗਸਤ ਦੀ ਤੋਂ ਜ਼ਿਆਦਾ ਲੰਘ ਗਈ ਆ,
17 ਅਕਤੂਬਰ ਨੂੰ ਇਲੈਕਸ਼ਨ ਆ,
ਹਾਂਜੀ 20 ਅਗਸਤ ਆ, ਸਤੰਬਰ ਕਿ ਵੀ ਸਿਟੀ ਕਹਿੰਦੀ ਹੈ ਵੀ ਇਹ ਪ੍ਰੋਵਿੰਸ਼ੀਅਲ ਮੁੱਦਾ ਹੈ, ਅਸੀਂ ਸਾਈਨ ਅਪ ਤਾਂ ਨਹੀਂ ਕਰ ਰਹੇ, ਇਹਦੀ ਇਨਫੋਰਸਮੈਂਟ ਔਖੀ ਹੈ। ਤੁਸੀਂ ਆਪਣੇ ਪੱਧਰ 'ਤੇ ਆਹ ਦੇਖੋ ਵਿਜੇ ਜੀ, ਹੁਣ ਜਿੱਥੇ ਕੋਈ ਮਾੜਾ ਮੋਟਾ ਕੋਈ ਪ੍ਰੋਜੈਕਟ ਬਣਦਾ, ਗ੍ਰੀਨ ਬੋਰਡ ਲਾਏ ਹੋਏ ਨੇ, ਇੱਕ ਇੱਕ ਬੋਰਡ ਦੇ ਉੱਤੇ ਕਿੰਨੇ ਕਿੰਨੇ ਹਜ਼ਾਰ ਡਾਲਰ ਦਾ ਖਰਚਾ ਹੈ ਪਿਛਲੇ ਨੰਬਰ
ਵਿੱਚ,
ਅਸੀਂ ਜੇ ਉਹੀ ਜਿਹੜੇ ਹਜ਼ਾਰਾਂ ਡਾਲਰਸ ਨੇ ਉਹਨਾਂ ਦੇ ਨਾਲ ਇੱਕ ਐਜੂਕੇਸ਼ਨ ਕੈਂਪੇਨ ਹੀ ਚਲਾ ਦਈਏ, ਸਕੂਲਾਂ ਦੇ ਬਾਹਰ ਉੱਥੇ ਕੋਈ ਬੂਥ ਲਗਾ ਦਈਏ ਕਿ ਜਿਹੜੇ ਪੇਰੈਂਟਸ ਉੱਥੇ ਆ ਰਹੇ ਨੇ ਡਰੋਪ ਕਰਨ ਲਈ, ਉਹਨਾਂ ਨੂੰ ਕੋਈ ਪੈਂਫਲੇਟ ਹੀ ਦੇ ਦਈਏ ਕਿ ਵੀ ਤੁਸੀਂ ਬੱਚੇ ਨੂੰ ਬਰਥਡੇ ਤੇ ਈ ਸਕੂਟਰ ਗਿਫਟ ਨਹੀਂ ਕਰਨਾ, ਬੱਚਾ ਜੇ ਮੰਗੇਗਾ ਵੀ ਤੁਹਾਨੂੰ ਸਮਝਾਓ ਵੀ ਇਲੀਗਲ ਹੈ,
ਇਲੀਗਲ ਹੈ,
ਤੇ ਜੇ ਕੋਈ ਬੱਚਾ ਆ ਰਿਹਾ ਉਹਨੂੰ ਰੋਕ ਕੇ ਉੱਥੇ ਐਜੂਕੇਟ ਕੀਤਾ ਜਾਵੇ, ਉਹਨੂੰ ਸਮਝਾਇਆ ਜਾਵੇ ਵੀ ਬੇਟੇ ਇਹ ਗਲਤ ਆ। ਸੋ ਇੱਦਾਂ ਦੀ ਅਸੀਂ ਐਜੂਕੇਸ਼ਨ ਕੈਂਪੇਨ ਹੀ ਚਲਾ ਲਈਏ, ਉਹ ਤਾਂ ਸਿਟੀ ਕਰ ਸਕਦੀ
ਹੈ, ਕਰ ਸਕਦੇ ਹਾਂ। ਸਹੀ ਗੱਲ ਆ,
ਇਹਦੇ ਬਾਰੇ ਗੱਲ ਹੀ ਨਹੀਂ ਹੋ ਰਹੀ, ਮੇਰਾ ਵੈਰੀ ਸਰਪ੍ਰਾਈਜ਼।
ਨਹੀਂ, ਕਿੰਨੀ ਵਾਰ ਦੇਖੋ ਜਿੰਨੀ ਵੀ ਇਸ ਬਾਰੇ ਗੱਲ ਹੋ ਰਹੀ ਆ ਜਾਂ ਸੋਸ਼ਲ ਮੀਡੀਆ 'ਤੇ ਆ ਜਾਂ ਮੀਡੀਆ 'ਤੇ ਆ, ਪਰ ਓਵਰਆਲ ਜਾਂ ਉਹਦੇ ਉੱਪਰ ਜਿਨ੍ਹਾਂ ਨੇ ਕਦਮ ਚੁੱਕਣੇ ਆ ਉਹ ਕਦਮ ਨਹੀਂ ਚੁੱਕਦੇ। ਮੈਂ ਤਾਂ ਫਿਰ ਉਸ ਗੱਲ 'ਤੇ ਵੀ ਆਉਣਾ ਕਿ ਪ੍ਰੋਵਿੰਸ਼ੀਅਲ ਸਰਕਾਰ ਵੀ 7 ਸਾਲਾਂ ਦਾ ਪਾਇਲਟ ਪ੍ਰੋਜੈਕਟ, ਤੁਸੀਂ 2 ਸਾਲ ਹੋਰ ਕਿਉਂ ਚਲਾ ਰਹੇ ਇਹਨੂੰ? ਹੋਰ ਕਿਹੜਾ ਇਹੋ ਜਿਹਾ ਡੇਟਾ ਤੁਹਾਨੂੰ ਸੱਜਿਓਂ ਖੱਬਿਓਂ ਸਾਰੇ ਪਾਸਿਓਂ ਇਸ ਗੱਲ ਦੇ ਸੰਕੇਤ ਮਿਲ ਰਿਹਾ ਵੀ ਇਹ ਪ੍ਰੋਬਲਮ ਵੱਧਦੀ ਜਾ ਰਹੀ ਆ ਅਤੇ ਇਹਨੂੰ ਹੁਣ ਕੰਟਰੋਲ ਕਰਨਾ ਹੁਣ ਜ਼ਰੂਰੀ ਆ। ਸੋ ਚਲੋ ਖੈਰ ਦੇਖਦੇ ਹਾਂ। ਇਹ ਉਹੀ ਗੱਲ ਆ, ਉਹ ਜਿਹੜਾ ਡਾਕਟਰ ਕਹਿੰਦਾ ਨਾ, ਇੱਕ ਜਿਹੜਾ ਸੀਗਾ ਚੁਟਕਲਾ, ਬੰਦਾ ਕਹਿੰਦਾ ਜੀ ਮੈਨੂੰ ਜ਼ੁਕਾਮ ਹੋਇਆ, ਉਹ ਕਹਿੰਦਾ ਅੱਛਾ ਐਂ ਕਰ, ਘਰ ਜਾ ਗਰਮ ਪਾਣੀ ਨਾਲ ਨਹਾਈ, ਫਿਰ ਪੱਖੇ ਅੱਗੇ ਬਹਿਰੀ, ਫਿਰ ਠੰਡੇ ਪਾਣੀ ਨਾਲ ਨਹਾਈ, ਫਿਰ ਪੱਖੇ ਅੱਗੇ ਬਹਿਰੀ, ਫਿਰ ਗਰਮ ਪਾਣੀ ਨਾਲ ਨਹਾਈ, ਫਿਰ ਪੱਖੇ ਅੱਗੇ ਬਹਿਰੀ। ਕਹਿੰਦੇ ਜੀ ਇਹਦੇ ਨਾਲ ਮੈਂ ਠੀਕ ਹੋ ਜੂੰਗਾ? ਕਹਿੰਦਾ ਨਹੀਂ, ਇਹਦੇ ਨਾਲ ਤੈਨੂੰ ਹੋਊਗਾ ਨਮੋਨੀਆ, ਉਹਦੀ ਦਵਾਈ ਮੈਨੂੰ ਦੇਣੀ ਆਉਂਦੀ ਆ,
ਪੱਕਾ ਇਲਾਜ ਆ
ਉਹਦਾ, ਮੇਰੇ ਕੋਲ ਪੱਕਾ ਇਲਾਜ ਆ ਫਿਰ ਮੇਰੇ ਕੋਲ। ਸੋ ਇਹ ਕਿਤੇ
ਪ੍ਰੋਬਲਮ ਪਤਾ ਕੀ ਹੋ ਜੀ, ਸਾਡੀ ਸਰਕਾਰ ਕੌਨਫੀਡੈਂਸ ਨਾਲ ਕਹਿ ਨਹੀਂ ਸਕਦੀ ਕਿ ਉਹਨਾਂ ਕੋਲ ਨਮੋਨੀਆ ਦਾ ਇਲਾਜ,
ਇਹ ਵੀ ਨਹੀਂ ਪਤਾ ਉਹਨਾਂ
ਨੂੰ, ਪਤਾ ਹੋਵੇ ਨਾ ਜੇ ਮੇਰੇ ਕੋਲ ਨਮੋਨੀਆ ਦਾ ਇਲਾਜ ਹੈ,
ਕੋਈ ਨਹੀਂ, ਹਾਂ ਫਿਰ ਦੇਖ ਲਾਂਗੇ। ਸਹੀ ਗੱਲ। ਵਾਸੂ ਜੀ, ਅਮਰੀਕਾ ਦੇ ਨਾਲ ਜਿਹੜੀ ਡੀਲ ਹੋ ਰਹੀ ਹੈ ਤਾਂ ਕਿ ਟੈਰਿਫ ਨਾ ਲੱਗਣ, ਅਜੇ 3 ਦਿਨਾਂ ਵਾਸਤੇ ਡੋਨਲਡ ਟਰੰਪ ਨੇ ਉਸ ਚੀਜ਼ ਨੂੰ ਅੱਗੇ ਟਾਲ ਦਿੱਤਾ ਸੀ, ਕੱਲ੍ਹ ਅੱਧੀ ਰਾਤ ਤੱਕ ਦਾ ਸਮਾਂ ਹੈ। ਸੋ ਜਦੋਂ ਜਿੱਦਾਂ ਹੀ ਸ਼ਨੀਵਾਰ ਸ਼ੁਰੂ ਹੋਇਆ, ਉਹ ਵੀ ਈਸਟਰਨ ਸਮੇਂ ਮੁਤਾਬਕ, ਜੇ ਉਦੋਂ ਤੱਕ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ ਉਹ ਟੈਰਿਫ ਜਿਹੜੇ 50% ਲੱਗਣੇ ਨੇ $28 billion ਵਰਥ ਆਫ ਕੈਨੇਡੀਅਨ ਗੁੱਡਸ 'ਤੇ, ਉਹ ਟੈਰਿਫ ਲੱਗਣ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ। ਕਿਉਂਕਿ ਜਿਹੜੀ ਡੀਲ ਨੂੰ ਕੱਲ੍ਹ ਡੋਨਲਡ ਟਰੰਪ ਨੇ ਤਾਂ ਬਹੁਤ ਜ਼ਿਆਦਾ ਦੇਖੋ ਹਾਈਲਾਈਟ ਕੀਤਾ, ਜੀ ਬੜੀ ਵਧੀਆ ਡੀਲ ਆ, ਦੋਨਾਂ ਧਿਰਾਂ ਵਾਸਤੇ ਬਹੁਤ ਚੰਗੀ ਆ, ਕਿਉਂਕਿ ਟਰੰਪ ਕਹਿ ਰਹੇ ਨੇ ਦੋਨਾਂ ਧਿਰਾਂ ਵਾਸਤੇ ਚੰਗੀ ਆ, ਇਸੇ ਕਰਕੇ ਸ਼ੱਕ ਪੈਂਦਾ ਵੀ ਨਹੀਂ ਹੋਣੀ, ਚੰਗੀ ਨਹੀਂ ਹੋਣੀ ਦੋਨਾਂ ਧਿਰਾਂ ਵਾਸਤੇ, ਕਿਉਂਕਿ ਉਸੇ ਤਰ੍ਹਾਂ ਦੀ ਜਿਹੜੀ ਕੌਨਫੀਡੈਂਟਲੀ ਉਸ ਚੀਜ਼ ਨੂੰ ਕੈਨੇਡੀਅਨ ਸਾਈਡ ਵੱਲੋਂ ਨਹੀਂ ਪ੍ਰੋਜੈਕਟ ਕੀਤਾ ਜਾ ਰਿਹਾ। ਹਾਲਾਂਕਿ ਕੱਲ੍ਹ ਪ੍ਰਧਾਨ ਮੰਤਰੀ ਨੇ ਪਹਿਲਾਂ ਆਪਣੀ ਕੈਬਨਿਟ ਨਾਲ ਮੀਟਿੰਗ ਕੀਤੀ, ਉਹਨਾਂ ਨੂੰ ਅਪਡੇਟ ਦਿੱਤੀ ਕਿ ਇਸ ਡੀਲ ਦੇ ਵਿੱਚ ਕੀ ਕੁਝ ਹੋ ਰਿਹਾ, ਫਿਰ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕੀਤੀ ਗਈ ਵਰਚੁਅਲੀ ਅਤੇ ਉਹਨਾਂ ਨੂੰ ਦੱਸਿਆ ਗਿਆ, ਅਤੇ ਪ੍ਰਧਾਨ ਮੰਤਰੀ ਨੇ ਪ੍ਰੀਮੀਅਰਸ ਨੂੰ ਇਹ ਆਖਿਆ ਹੈ ਕਿ ਤੁਸੀਂ ਆਪੋ ਆਪਣੇ ਲਿਕਰ ਸਟੋਰਸ ਦੇ ਵਿੱਚ ਜਿਹੜੇ ਜਿਹੜੇ ਸੂਬਿਆਂ ਨੇ ਬੰਦ ਕੀਤੀ ਹੋਈ ਹੈ ਅਮੈਰੀਕਨ ਸ਼ਰਾਬ ਵੇਚਣੀ, ਵੀ ਅਮੈਰੀਕਨ ਸ਼ਰਾਬ ਵਾਪਸ ਰੱਖੋ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਤੁਸੀਂ ਕੋਈ ਬਾਏ ਲੋਕਲ ਪੋਲਿਸੀ ਰੱਖੀ ਹੋਈ ਆ ਆਪੋ ਆਪਣੇ ਸਰਕਾਰੀ ਪ੍ਰੋਵਿੰਸ਼ਲ ਸਰਕਾਰ ਦੇ ਕੰਟਰੈਕਟਸ ਦੇ ਵਾਸਤੇ, ਉਹ ਵੀ ਜਿਹੜੀ ਪੋਲਿਸੀ ਆ ਹਟਾਓ ਤਾਂ ਕਿ ਜਿਹੜੀ ਅਮਰੀਕਨ ਕੰਪਨੀਆਂ ਨੇ ਉਹ ਬਿਡਿੰਗ ਕਰ ਸਕਣ ਪ੍ਰੋਵਿੰਸ਼ਲ ਪ੍ਰੋਜੈਕਟਸ ਦੇ ਵਿੱਚ। ਸੋ ਇਹ ਦੋ ਚੀਜ਼ਾਂ ਦੀ ਮੰਗ ਪ੍ਰੀਮੀਅਰ ਨੇ ਕੀਤੀ ਹੈ, ਪ੍ਰਾਈਮ ਮਿਨਿਸਟਰ ਨੇ ਕੀਤੀ ਹੈ ਪ੍ਰੀਮੀਅਰ ਤੋਂ।
ਯਾ ਸੋ ਕੱਲ੍ਹ ਜਿਹੜੇ ਸਾਡੇ ਮਿਨਿਸਟਰ ਰਿਸਪੋਂਸੀਬਲ ਨੇ ਫੋਰ ਕੈਨੇਡਾ US ਟ੍ਰੇਡ ਰਿਲੇਸ਼ਨਸ਼ਿਪ ਡੋਮਿਨਿਕ ਲੈਬਲਾਂਕ, ਉਹ ਵਾਸ਼ਿੰਗਟਨ DC ਤੋਂ ਵਾਪਸ ਆਏ
ਜੀ,
ਤੇ ਉਹਨਾਂ ਨੇ ਪਹਿਲਾਂ ਆ ਕੇ ਕੈਬਨਿਟ ਨੂੰ ਇੱਕ ਬਰੀਫਿੰਗ ਦਿੱਤੀ ਪ੍ਰਾਈਮ ਮਿਨਿਸਟਰ ਨਾਲ ਰਲ ਕੇ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਦੇ ਨਾਲ ਸਾਰੇ ਪ੍ਰੀਮੀਅਰਸ ਨਾਲ ਗੱਲਬਾਤ ਕੀਤੀ। ਸੋ ਫਸਟ ਮਿਨਿਸਟਰਸ ਮੀਟਿੰਗ ਆਫ ਸੌਟ ਹੋਈ
ਜੀ,
ਤੇ ਉਸ ਮੀਟਿੰਗ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਪ੍ਰੀਮੀਅਰਸ ਨੂੰ ਸਾਰਾ ਕੁਝ ਦੱਸਿਆ ਵੀ ਡੋਮਿਨਿਕ ਲੈਬਲਾਂਕ ਕੀ ਗੱਲਬਾਤ ਉੱਥੇ ਕਰਕੇ ਆਏ ਨੇ। ਡੋਮਿਨਿਕ ਲੈਬਲਾਂਕ ਅੱਜ ਵਾਪਸ ਜਾ ਰਹੇ ਨੇ, ਸੋ ਵਾਸ਼ਿੰਗਟਨ
ਜਾ ਰਹੇ ਨੇ,
ਅੱਜ ਫਿਰ ਜਾ ਰਹੇ ਨੇ ਵਾਪਸ, ਤੇ ਉੱਥੇ ਉਹਨਾਂ ਦੀ ਫਿਰ ਅੱਜ ਜੇਮਿਸਨ ਗਰੀਅਰ ਨਾਲ ਮੁਲਾਕਾਤ ਹੈ, ਤੇ ਜਿਹੜੇ ਸਾਡੇ ਲੀਡ ਨੈਗੋਸ਼ੀਏਟਰ ਨੇ ਜੈਨਿਸ਼ ਰੈਟ, ਉਹ ਤਾਂ ਜਿਵੇਂ ਵਾਸ਼ਿੰਗਟਨ DC ਵਿੱਚ ਹੀ ਡੇਰਾ ਲਾ ਕੇ ਬੈਠੇ ਨੇ ਪਿਛਲੇ ਕਾਫੀ ਸਮੇਂ ਤੋਂ, ਉੱਥੇ ਹੀ ਨੇ ਤੇ ਉੱਥੇ ਉਹਨਾਂ ਦੀਆਂ ਕਈ ਸਾਰੀਆਂ ਮੀਟਿੰਗਸ ਲਗਾਤਾਰ ਚੱਲ ਰਹੀਆਂ ਨੇ। ਸੋ ਗੱਲਬਾਤ ਇਹ ਚੱਲ ਰਹੀ ਹੈ, ਲੋਟ ਆਫ ਵਰਕ ਸਟਿਲ ਰਿਮੇਨਸ ਅਨਡਨ। ਹੁਣ ਜਿਹੜੀ ਅਪਡੇਟ ਦਿੱਤੀ ਪ੍ਰਾਈਮ ਮਿਨਿਸਟਰ ਨੇ ਸਾਰੇ ਪ੍ਰੀਮੀਅਰਸ ਨੂੰ, ਉਹਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕੁਝ ਪ੍ਰੀਮੀਅਰਸ ਜਿਵੇਂ ਕਿ ਸਸਕੈਚਵਨ ਦੇ ਸਕੌਟ ਮੋ ਅਤੇ ਉਧਰੋਂ ਨਿਊਫਾਊਂਡਲੈਂਡ ਲੈਬਰਾਡੋਰ ਦੇ ਟਿਮ ਹਿਊਸਟਨ, ਉਹਨਾਂ ਦੋਨਾਂ ਨੇ ਇਹ ਗੱਲ ਦੱਸੀ ਹੈ ਕਿ ਵੀ ਪ੍ਰਾਈਮ ਮਿਨਿਸਟਰ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਅਮਰੀਕਾ ਦੀ ਸ਼ਰਾਬ ਵਾਪਸ ਠੇਕਿਆਂ ਦੇ ਵਿੱਚ ਰੱਖੋ, ਅਤੇ ਜਿਹੜੀਆਂ ਪ੍ਰੋਕਿਊਰਮੈਂਟ ਦੇ ਉੱਤੇ ਕੋਈ ਅਮੈਰੀਕਨ ਕੰਟਰੈਕਟਰਸ ਵਾਸਤੇ ਰਿਸਟ੍ਰਿਕਸ਼ਨਸ ਲਗਾਈਆਂ ਤੁਸੀਂ, ਉਹ ਹਟਾਓ। ਹੁਣ ਇਹ ਜਿਹੜੀ ਗੱਲ ਆ ਵਿਜੇ ਜੀ, ਇਹਦੇ ਬਾਰੇ ਜ਼ਾਹਰ ਗੱਲ ਵਿੱਚ ਸਾਰੇ ਪ੍ਰੀਮੀਅਰਸ ਨਾਲ ਗੱਲ ਹੋਈ ਹੈ, ਸਾਡੇ ਪ੍ਰੀਮੀਅਰ DVDB ਵੀ ਉਹਦੇ ਵਿੱਚ ਰਹੇ
ਹੋਣਗੇ।
ਸ਼ਰਾਬ ਅਮਰੀਕਾ ਦੀ ਵਾਪਸ ਠੇਕਿਆਂ ਦੇ ਵਿੱਚ ਰੱਖਣ ਬਾਰੇ ਪ੍ਰੀਮੀਅਰ DVDB ਬੜਾ ਸਪਸ਼ਟ ਕਰ ਚੁੱਕੇ ਨੇ ਕਿ ਨੋਟ ਅ ਚਾਂਸ ਇਨ ਹੈਲ, ਵੀ ਜਿੰਨੀ ਦੇਰ ਤੱਕ BC ਦੀਆਂ ਪ੍ਰਾਇਓਰਟੀਜ਼ ਨੂੰ ਐਡਰੈਸ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਅਸੀਂ ਇਹ ਕਨਸੈਸ਼ਨ ਦੇਣ ਲਈ ਤਿਆਰ ਨਹੀਂ। ਹੁਣ ਪੀਸੀ ਦੀ ਪ੍ਰਾਇਓਰਟੀ ਸਾਰਿਆਂ ਨੂੰ ਪਤਾ ਨੰਬਰ ਇੱਕ ਜੋ ਪ੍ਰੀਮੀਅਰ ਆਪ ਹੀ ਕਹਿੰਦੇ ਨੇ ਉਹ ਹੈ ਕਿ ਫੋਰੈਸਟਰੀ ਸੈਕਟਰ ਦੇ ਵਿੱਚ ਜਿਹੜੀਆਂ ਟੈਰਿਫਸ ਨੇ ਉਹਨਾਂ ਵਿੱਚ ਕੋਈ ਰਾਹਤ ਮਿਲੇ
ਜੀ
ਅਤੇ ਅਜੇ ਤੱਕ ਜਿੰਨੇ ਵੀ ਸੰਕੇਤ ਆਏ ਨੇ ਉਹ ਸਾਰੇ ਇਸੇ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਨੇ ਕਿ ਇਹ ਪੂਰੀ ਨੈਗੋਸੀਏਸ਼ਨ ਦੇ ਵਿੱਚ ਫੋਰੈਸਟਰੀ ਸੈਕਟਰ ਬਾਰੇ ਅਮਰੀਕਾ ਨੇ ਗੱਲ ਤੱਕ ਨਹੀਂ ਕੀਤੀ
ਜੀ
ਸੋ ਲੰਬਰ ਦੇ ਵਾਸਤੇ ਕੋਈ ਸਾਨੂੰ ਰਿਆਇਤ ਨਹੀਂ ਮਿਲ ਰਹੀ ਸੋ ਕੱਲ੍ਹ ਸਾਰੇ ਪ੍ਰੀਮੀਅਰਸ ਨੇ ਮੀਡੀਆ ਨਾਲ ਗੱਲਬਾਤ ਕਰਕੇ ਜਾਂ ਕੋਈ ਸਟੇਟਮੈਂਟ ਜਾਰੀ ਕਰਕੇ ਦੱਸਿਆ ਕਿ ਪ੍ਰਾਈਮ ਮਿਨਿਸਟਰ ਨੇ ਕਿਹੜੀ ਕਿਹੜੀ ਗੱਲ ਕੀਤੀ ਆ ਹੁਣ ਦੋ ਗੱਲਾਂ ਇੱਕ ਤਾਂ ਫੋਰੈਸਟਰੀ ਸੈਕਟਰ ਬਾਰੇ ਕੋਈ ਗੱਲ ਨਹੀਂ ਹੋਈ ਦੂਜਾ ਪ੍ਰਾਈਮ ਮਿਨਿਸਟਰ ਨੇ ਆਪ ਸਾਰਿਆਂ ਨੂੰ ਕਿਹਾ ਕਿ ਤੁਸੀਂ ਸ਼ਰਾਬ ਠੇਕਿਆਂ ਦੇ ਵਿੱਚ ਵਾਪਸ ਰੱਖੋ ਅਮਰੀਕਾ ਲਈ ਸਾਡੇ ਪ੍ਰੀਮੀਅਰ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਉਹਨਾਂ ਨੇ ਕਿਹਾ ਅਸੀਂ ਟੀਮ ਕੈਨੇਡਾ ਦੇ ਨਾਲ ਖੜੇ ਹਾਂ ਅਤੇ ਉਹਦੇ ਵਿੱਚ ਨਾ ਉਹਨਾਂ ਨੇ ਵਿਜੇ ਦੀ ਸੋਫਟਵੇਅਰ ਲੰਬਰ ਦਾ ਕੋਈ ਜ਼ਿਕਰ ਕੀਤਾ
ਅਤੇ
ਨਾ ਹੀ ਅਮਰੀਕਾ ਦੀ ਸ਼ਰਾਬ ਦਾ ਹੀ ਕੋਈ ਜ਼ਿਕਰ ਕੀਤਾ
ਅਤੇ ਦੂਜੀ ਗੱਲ ਉਹਨੇ ਇਹ ਵੀ ਆਖੀ ਆ ਉਸ ਸਟੇਟਮੈਂਟ ਦੇ ਵਿੱਚ ਕਿ ਇਹ ਗੱਲ ਹੁਣ ਬੜੀ ਸਪਸ਼ਟ ਹੈ ਕਿ ਅਮਰੀਕਾ ਦੇ ਨਾਲ ਜਿਹੜੀ ਸਾਡੀ ਟ੍ਰੇਡ ਦੀ ਰਿਲੇਸ਼ਨਸ਼ਿਪ ਆ ਉਹ ਪਹਿਲਾਂ ਵਰਗੀ ਨਹੀਂ ਰਹਿਣ ਵਾਲੀ ਇਸ ਡੀਲ ਤੋਂ ਬਾਅਦ ਵੀ ਪਹਿਲਾਂ ਵਰਗੀ ਉਹ ਜਿਹੜੇ ਸੰਬੰਧ ਨੇ ਨਹੀਂ ਰਹਿਣਗੇ ਅਸੀਂ ਡਾਇਵਰਸੀਫਿਕੇਸ਼ਨ ਨਵੇਂ ਗਾਹਕ ਲੱਭਣ ਦਾ ਜਿਹੜਾ ਆਪਣਾ ਕੰਮ ਹੈ ਉਹ ਜਾਰੀ ਰੱਖਾਂਗੇ ਸੋ ਇਹਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਐਟਲੀਸਟ ਪਹਿਲਾਂ ਇਹ ਲੱਗਦਾ ਸੀ ਕਿ ਜੇ ਇਹਦੇ ਵਿੱਚ ਸੋਫਟਵੁੱਡ ਲੰਬਰ ਨੂੰ ਲੈ ਕੇ ਕੋਈ ਡੀਲ ਨਹੀਂ ਕੀਤੀ ਜਾਂਦੀ ਤਾਂ ਫਿਰ ਕੀ ਡੇਵੀ ਡੀਬੀ ਇਸ ਪੂਰੀ ਦੀ ਪੂਰੀ ਡੀਲ ਨੂੰ ਉਹਦੀ ਮੁਖਾਲਫਤ ਵੀ ਕਰ ਸਕਦੇ ਨੇ ਅਜਿਹਾ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਲਿਖਿਆ ਨਾ ਵੀ ਟੀਮ ਕੈਨੇਡਾ ਵਾਲੀ ਅਪਰੋਚ ਦੇ ਨਾਲ ਅਸੀਂ ਸਹਿਮਤ ਹੈਗੇ ਹਾਂ ਵੀ ਅਸੀਂ ਇਕੱਠੇ ਹਾਂ ਸਾਰੇ ਦੂਜੀ ਗੱਲ ਇਹਦੇ ਵਿੱਚ ਹੁਣ ਇਹ ਵੀ ਆ ਕਿ ਉੱਧਰੋਂ ਜਿਹੜੇ ਸੂਜ਼ਨ ਹੋਲਟ ਨੇ ਨਿਊ ਬ੍ਰੰਜ਼ਵਿਕ ਦੇ ਲੰਬਰ ਸੈਕਟਰ ਦੇ ਉਹਨਾਂ ਦਾ ਵੀ ਬੜਾ ਸਿਗਨੀਫਿਕੈਂਟ ਹੈਗਾ ਉਹਨਾਂ ਨੇ ਵੀ ਪਿਛਲੇ ਹਫ਼ਤੇ ਇਹ ਗੱਲਾਂ ਆਖੀਆਂ ਸੀ ਕਿ ਜੇ ਲੰਬਰ ਸੈਕਟਰ ਬਾਰੇ ਕੋਈ ਗੱਲ ਨਹੀਂ ਹੁੰਦੀ ਪ੍ਰੋਪਰ ਤਾਂ ਅਸੀਂ ਵੀ ਕੋਈ ਜਿਹੜੀ ਅਮੈਰੀਕਨ ਐਲਕੋਹੋਲ ਹੈ ਉਹ ਆਪਣੇ ਸਟੋਰ ਸ਼ੈਲਫ 'ਤੇ ਨਹੀਂ ਰੱਖਾਂਗੇ ਸੋ ਦੇਖਣਾ ਹੋਏਗਾ ਉਹਨਾਂ ਦਾ ਕੀ ਰਿਐਕਸ਼ਨ ਆ
ਸੋ ਸੂਜ਼ਨ ਹੋਲਟ ਵੱਲੋਂ ਇਹ ਉਹਨਾਂ ਦੇ ਆਫਿਸ ਨੂੰ ਕੱਲ੍ਹ ਜਦੋਂ ਰੀਚ ਆਊਟ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਸਾਡੀ ਆ ਪ੍ਰੀਮੀਅਰ ਪ੍ਰਾਈਮ ਮਿਨਿਸਟਰ ਨਾਲ ਪਹਿਲਾਂ ਮੀਟਿੰਗ ਹੋ ਜਾਏ ਉਸ ਤੋਂ ਬਾਅਦ ਸੂਜ਼ਨ ਹੋਲਟ ਮੀਡੀਆ ਨਾਲ ਗੱਲਬਾਤ ਕਰਨਗੇ ਜਦੋਂ ਸਾਰੀ ਮੀਟਿੰਗ ਹੋਈ ਉਸ ਤੋਂ ਬਾਅਦ ਸੂਜ਼ਨ ਹੋਲਟ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ
ਐਗਜ਼ੈਕਟਲੀ
ਉਹ ਵੀ ਇੱਕ ਸੰਕੇਤ ਸੀ ਕਿ ਫੋਰੈਸਟਰੀ ਸੈਕਟਰ ਵਾਸਤੇ ਕੋਈ ਰਿਆਇਤ ਨਹੀਂ ਮਿਲੀ ਹੈ
ਜੀ ਜੀ
ਅਤੇ ਪ੍ਰਾਈਮ ਮਿਨਿਸਟਰ ਨੇ ਸਮਝਾਤਾ ਸਾਰੇ ਪ੍ਰੀਮੀਅਰਸ ਨੂੰ ਕਿ ਤੁਹਾਨੂੰ ਅਮਰੀਕਾ ਦੀ ਸ਼ਰਾਬ ਤਾਂ ਵੇਚਣੀ ਹੀ ਪਏਗੀ ਸੋ ਵਿਜੇ ਜੀ ਨਾਲ ਇਹਦੇ 'ਚ ਇੱਕ ਹੋਰ ਜਿਹੜੀ ਕੁਬੈਕ ਵਾਲੀ ਗੱਲ ਸੀ
ਹਾਂਜੀ
ਸੋ ਕੁਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੈਸ਼ਰ
ਜੀ
ਸੋ ਉਹਨਾਂ ਨੇ ਕੱਲ੍ਹ ਜਦੋਂ ਦੱਸਿਆ ਇਸ ਮੀਟਿੰਗ ਬਾਰੇ ਮੀਡੀਆ ਨਾਲ ਗੱਲ ਕੀਤੀ ਤਾਂ ਮੀਡੀਆ ਨੇ ਉਹਨਾਂ ਸਵਾਲ ਪੁੱਛਿਆ ਕਹਿੰਦੇ ਕਿ ਸਾਨੂੰ ਇਹ ਦੱਸੋ ਵੀ ਤੁਹਾਨੂੰ ਲੱਗਦਾ ਵੀ ਜਿਹੜੀ ਡੀਲ ਹੋਈ ਆ ਵੀ ਇੱਕ ਚੰਗੀ ਡੀਲ ਆ ਇਹ ਚੰਗਾ ਅਗਰੀਮੈਂਟ ਆ ਕਿ ਮਾੜਾ ਅਗਰੀਮੈਂਟ ਆ ਉਹ ਕਹਿੰਦੇ ਮੇਰੇ ਕੋਲ ਪੂਰੀ ਜਾਣਕਾਰੀ ਹੀ ਨਹੀਂ ਹੈ ਕਹਿੰਦੇ ਵੀ ਆਈ ਡੂ ਨੋਟ ਹੈਵ ਸਫੀਸ਼ੈਂਟ ਇਨਫੋਰਮੇਸ਼ਨ ਟੂ ਸੇ ਕਿ ਵੀ ਇਹ ਗੁੱਡ ਅਗਰੀਮੈਂਟ ਆ ਕਿ ਬੈਡ ਅਗਰੀਮੈਂਟ ਆ ਕਹਿੰਦੇ ਮੈਨੂੰ ਉਮੀਦ ਆ ਵੀ ਕੱਲ੍ਹ ਜਾਂ ਫਿਰ ਪਰਸੋਂ ਮਤਲਬ ਅੱਜ ਜਾਂ ਕੱਲ੍ਹ ਓਕੇ ਥਰਸਡੇ ਔਰ ਫਰਾਈਡੇ ਵੀ ਦੁਬਾਰਾ ਕੋਈ ਅਪਡੇਟ ਹੋਏਗੀ ਦੁਬਾਰਾ ਕੋਈ ਮੀਟਿੰਗ ਹੋਏਗੀ ਅਤੇ ਉਹਦੇ 'ਚ ਸਾਨੂੰ ਜ਼ਿਆਦਾ ਕੋਈ ਇਨਫੋਰਮੇਸ਼ਨ ਦਿੱਤੀ ਜਾਏਗੀ ਅਤੇ ਜੇ ਕਹਿੰਦੇ ਇਨਫੋਰਮੇਸ਼ਨ ਮਿਲੇਗੀ ਫਿਰ ਮੈਂ ਤੁਹਾਨੂੰ
ਫਿਰ ਮੈਂ ਕਮੈਂਟ ਕਰੂੰ
ਵੀ ਇਹ ਵਧੀਆ ਡੀਲ ਹੈ ਕਿ ਮਾਰੇ
ਦੇਖੋ ਇਹ ਗੱਲ ਤਾਂ ਪੱਕੀ ਹੈ ਵਾਸੂ ਜੀ ਅਜੇ ਜਿਹੜੀ ਇਹ ਸਾਰੀ ਡੀਲ ਹੈ ਕੱਚੀ ਪਿੱਲੀ ਡੀਲ ਆ ਤਾਂ ਹੀ ਉਹ ਅੱਜ ਡੋਮਿਨਿਕ ਲੈਬਲਾਂਕ ਨੂੰ ਦੁਬਾਰਾ ਜਾਣਾ ਪੈ ਗਿਆ ਕਿਉਂਕਿ ਟੈਰਿਫ ਐਗਜੈਕਟਲੀ ਜਿਹੜੇ ਘਟਾਏ ਵੀ ਜਾਣੇ ਨੇ ਉਹ ਕਿੰਨੇ ਘਟਣਗੇ ਟਰੰਪ ਨੇ ਕੱਲ੍ਹ ਵੱਖੋ ਵੱਖਰੇ ਇਵੈਂਟਸ 'ਤੇ ਪਹਿਲਾਂ ਇੱਕ ਜਗ੍ਹਾ ਟਿੱਪਣੀ ਕੀਤੀ ਬਹੁਤ ਵਧੀਆ ਡੀਲ ਹੋ ਗਈ ਹੈ ਫਿਰ ਬਾਅਦ 'ਚ ਇੱਕ ਹੋਰ ਇਵੈਂਟ 'ਤੇ ਉਹਨਾਂ ਨੇ ਕਿਹਾ ਕਿ ਜੀ ਕੈਨੇਡਾ ਦੇ ਅਸੀਂ ਟੈਰਿਫ ਬਹੁਤ ਘਟਾ ਰਹੇ ਹਾਂ ਉਨੇ ਕਰ ਰਹੇ ਹਾਂ ਜਿੰਨੇ ਕਿ ਬਾਕੀ ਦੇ ਰਹੇ ਨੇ ਟੈਰਿਫ ਕਿਉਂਕਿ ਕੈਨੇਡਾ ਬਹੁਤ ਜ਼ਿਆਦਾ ਟੈਰਿਫ ਪੇ ਕਰ ਰਿਹਾ ਸੀ
ਬਹੁਤ ਜ਼ਿਆਦਾ ਪੇ ਕਰ ਰਿਹਾ ਸੀ ਥੋੜ੍ਹੇ ਜਿਹੇ ਘਟਾ ਰਹੇ
ਦਮ ਬਾਏ ਲਿਟਲ ਬਿਟ
ਹਾਂਜੀ
ਹੁਣ ਜਿਹੜੀ ਜੋ ਸੂਤਰਾਂ ਦੇ ਹਵਾਲੇ ਤੋਂ ਸੰਕੇਤ ਆ ਰਹੇ ਨੇ ਕਿ ਆਟੋ ਸੈਕਟਰ ਦੇ ਉੱਪਰ ਜਿਹੜਾ ਟੈਰਿਫ 25% ਲੱਗਿਆ ਹੋਇਆ ਅਤੇ ਅਜੇ ਉਹਦੇ ਵਿੱਚ ਰਿਆਇਤਾਂ ਬਹੁਤ ਨੇ ਕਿਉਂਕਿ ਜਿਹੜਾ ਕਰੰਟ ਜਿਹੜਾ ਟੈਰਿਫ ਦਾ ਸਟੇਟਸ ਆ ਕਿ USMCA ਕੰਪਲਾਇੰਟ ਜਿਹੜਾ ਕੰਪੋਨੈਂਟ ਆ ਉਹਦੇ ਉੱਪਰ ਟੈਰਿਫ ਨਹੀਂ ਲੱਗਦਾ ਅਤੇ 25% ਵਾਲਾ ਟੈਰਿਫ ਘਟਾ ਕੇ ਅਮਰੀਕਾ ਨੇ 15% ਕਰਨਾ ਪਰ ਉਹ 15% ਟੈਰਿਫ ਦੀ ਰਿਆਇਤ ਸਿਰਫ ਹੋਏਗੀ ਜਿਹੜਾ ਕੋਈ ਅਮੈਰੀਕਨ ਕੰਪੋਨੈਂਟ ਆ ਗੱਡੀਆਂ 'ਚ ਲੱਗਿਆ ਉਹਦੇ ਉੱਪਰ ਕੈਨੇਡਾ ਦੀ ਕੋਸ਼ਿਸ਼ ਇਹ ਹੈ ਕਿ ਜਿਹੜਾ ਪੂਰਾ ਨੌਰਥ ਅਮੈਰੀਕਨ ਕੰਪੋਨੈਂਟ ਆ ਉਹਨੂੰ ਤੁਸੀਂ ਟੈਰਿਫ ਫਰੀ ਕਰੋ ਜਿਹੜੇ ਆਲਰੇਡੀ ਇੱਥੇ ਆਟੋ ਮੈਨੂਫੈਕਚਰਰਸ ਨੇ ਉਹ ਇਹ ਗੱਲ ਕਹਿ ਚੁੱਕੇ ਨੇ ਕਿ ਜੇ 15% ਟੈਰਿਫ ਵੀ ਕਬੂਲ ਕਰ ਲਿਆ ਜਾਂਦਾ ਤਾਂ ਉਹ ਵੀ ਇੰਡਸਟਰੀ ਵਾਸਤੇ ਬਹੁਤ ਮੁਸ਼ਕਲ ਹੋਏਗਾ ਵਰਚੁਅਲੀ ਕੈਨੇਡਾ ਦੇ ਵਿੱਚ ਆਟੋ ਇੰਡਸਟਰੀ ਉਹਦੇ ਨਾਲ ਖਤਮ ਹੋ ਜਾਣੀ ਆ ਉਹਨਾਂ ਨੇ ਆਖਿਆ ਵੀ ਜਿਹੜਾ ਕੰਮ ਤਾਂ ਅਸੀਂ ਕਰ ਰਹੇ ਹਾਂ ਉਹ ਤਾਂ ਅਸੀਂ ਕਰਦੇ ਰਹਾਂਗੇ ਪਰ ਜਦੋਂ ਕੋਈ ਨਵਾਂ ਮਾਡਲ ਡਿਵੈਲਪ ਕਰਨਾ ਜਦੋਂ ਕੋਈ ਐਕਸਪੈਂਸ਼ਨ ਕਰਨੀ ਆ ਫਿਰ ਉਹ ਕੰਮ ਅਸੀਂ ਕੈਨੇਡਾ ਦੇ ਵਿੱਚ ਕਰ ਨਹੀਂ ਸਕਾਂਗੇ ਸਾਨੂੰ ਵਾਰਾ ਨਹੀਂ ਖਾਏਗਾ ਦੂਜੀ ਗੱਲ ਸਟੀਲ ਅਤੇ ਅਲੂਮੀਨੀਅਮ ਸੈਕਟਰ ਦੇ ਉੱਪਰ 50% ਦਾ ਟੈਰਿਫ ਹੈ ਇਸ ਵੇਲੇ
ਜੀ
ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਗੱਲ ਕਿ ਇਸ ਮੀਟਿੰਗ ਦੇ ਵਿੱਚ ਇਸ ਗੱਲ 'ਤੇ ਸਹਿਮਤੀ ਹੋਈ ਹੈ ਕਿ 50% ਵਾਲਾ ਟੈਰਿਫ ਘੱਟ ਕੇ 25% ਹੋਏਗਾ ਹੁਣ ਉਹ 25% ਸਾਰੇ 'ਤੇ ਲੱਗੇਗਾ ਉਹਦੇ ਵਿੱਚ ਕੋਈ ਕੋਟਾ ਮਹਿਸੂਸ ਕੀਤਾ ਜਾਣਾ ਕਿ ਜੀ ਇੰਨੇ ਦੇ ਉੱਪਰ ਟੈਰਿਫ ਨਹੀਂ ਆ ਇਸ ਤੋਂ ਓਵਰ ਐਂਡ ਅਬਵ 25% ਟੈਰਿਫ ਹੋਏਗਾ ਇਹ ਜਿਹੜੀਆਂ ਡੀਟੇਲਸ ਨੇ ਇਹ ਅਜੇ ਬਾਕੀ ਨੇ ਇਸੇ ਕਰਕੇ ਕਿਊਬੈਕ ਦੀ ਪ੍ਰੀਮੀਅਰ ਦਾ ਇਹ ਕਹਿਣਾ ਹੈ ਕਿ ਜੀ ਅਜੇ ਪੂਰੀ ਡੀਟੇਲ ਹੀ ਨਹੀਂ ਆ ਤਾਂ ਟਿੱਪਣੀ ਕਰੀਏ ਕੀ
ਬਿਲਕੁਲ ਅਤੇ ਨਾਲ ਵਿਜੇ ਜੀ ਆਪਾਂ ਗੱਲ ਕੀਤੀ ਸੀ ਕਿ ਇਹ ਜਿਹੜੀ ਸਾਰੀ ਡੀਲ ਆ ਇਹ ਪਹਿਲੇ ਡਿਫੈਂਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਡੇ ਕੋਲੋਂ ਤੁਸੀਂ ਆਪਣਾ ਮਿਲਟਰੀ ਦਾ ਸਮਾਨ ਖਰੀਦਣਾ ਹੋਰ ਕਿਤੋਂ ਨਹੀਂ, ਤੇ ਜਿਹੜੇ F-35 ਨੇ ਸਾਰੇ ਸਾਡੇ ਕੋਲੋਂ ਖਰੀਦੋ।
F-35 ਵੀ ਈਵਨ ਜਿਹੜਾ ਉਹ ਗਲੋਬਲ ਆਈ ਵਾਲਾ ਜਿਹੜਾ ਸਰਵੇਲੈਂਸ ਵਾਲਾ ਜੈੱਟ ਸੀ ਜਿਹੜਾ ਕੈਨੇਡਾ ਨੇ ਦੂਜੀ ਕੰਪਨੀਆਂ ਯੂਰਪ ਦੇ ਨਾਲ ਕੀਤਾ ਠੇਕਾ, ਉਹ ਕਹਿੰਦੇ ਉਹ ਵੀ ਉੱਥੋਂ ਨਹੀਂ, ਜਿਹੜਾ ਸਾਡੇ ਵਾਲਾ ਸਰਵੇਲੈਂਸ ਵਾਲਾ ਏਅਰਕ੍ਰਾਫਟ ਆ, ਇਕੱਲਾ ਫਾਈਟਰ ਜੈੱਟ ਨਹੀਂ, ਸਰਵੇਲੈਂਸ ਏਅਰਕ੍ਰਾਫਟ ਵੀ ਅਮਰੀਕਾ ਤੋਂ ਖਰੀਦੋ।
ਪਲੱਸ ਜਿਹੜਾ ਗੋਲਡਨ ਡੋਮ ਪ੍ਰੋਜੈਕਟ ਆ, ਉਹਦੇ ਵਿੱਚ ਵੀ ਤੁਸੀਂ ਪਾਰਟੀਸਪੇਟ ਕਰੋ, ਤੇ ਉਹਦੇ ਵਿੱਚ ਪਾਰਟੀਸਪੇਟ ਕਰਨ ਤੋਂ ਪਹਿਲਾਂ ਸਾਡੇ ਕੋਲੋਂ ਬਹੁਤ ਸਾਰਾ ਮਿਲਟਰੀ ਜਿਹੜੀ ਵੈਪਨਰੀ ਹੋਰ ਖਰੀਦੋ। ਹੁਣ ਇਹ ਜਿਹੜੀ ਸੈਕਿੰਡ ਫੇਜ਼ ਦੀ ਡੀਲ ਆ, ਪਰ ਆਪਾਂ ਗੱਲ ਕੀਤੀ ਸੀ ਕਿ ਸੈਕਿੰਡ ਫੇਜ਼ ਵਾਸਤੇ ਵੀ ਉਹ ਸਾਡੇ ਕੋਲੋਂ ਪਹਿਲਾਂ ਹੀ ਹਾਂ ਕਰਵਾਉਣਾ ਚਾਹੁੰਦੇ ਨੇ
ਜੀ।
ਸੋ ਇੰਟਰਸਟਿੰਗ ਗੱਲ ਇਹ ਹੈ ਕਿ ਸਾਡੇ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਵੀ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਨੇ, ਤੇ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਸੈਕਰਟਰੀ ਆਫ ਸਟੇਟ ਮਾਰਕੋ ਰੂਬੀਓ ਦੇ
ਨਾਲ,
ਤੇ ਉਹਦੇ ਵਿੱਚ ਜਿਹੜਾ ਮੀਟਿੰਗ ਦਾ ਏਜੰਡਾ ਹੈ ਉਹਦੇ ਵਿੱਚ ਲਿਖਿਆ ਹੋਇਆ ਕੰਟੀਨੈਂਟਲ ਡਿਫੈਂਸ ਬਾਰੇ ਵੀ ਗੱਲਬਾਤ ਹੋਏਗੀ ਤੇ ਗਲੋਬਲ ਪ੍ਰਾਇਓਰਿਟੀਜ਼ ਬਾਰੇ ਗੱਲਬਾਤ ਹੋਏਗੀ। ਸੋ ਉਹ ਮੈਨੂੰ ਲੱਗਦਾ ਕਿ ਜਿਹੜੀ ਟਾਈਮਿੰਗ ਹੈ ਇਟਸ ਵੈਰੀ ਇਟ ਕੈਨੋਟ ਬੀ ਅ ਕੋਇੰਸੀਡੈਂਸ ਕਿ ਕੱਲ ਰਾਤ ਤੱਕ ਦੀ ਡੈਡਲਾਈਨ ਹੈ ਤੇ ਅੱਜ ਸਾਡੇ ਮਤਲਬ ਦੋਨੋਂ ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰਸ ਨੇ, ਉਧਰੋਂ ਸੈਕਟਰੀ ਆਫ ਸਟੇਟ, ਸਾਡੇ ਫੋਰਨ ਅਫੇਅਰਸ ਮਿਨਿਸਟਰ, ਉਹਨਾਂ ਦੀ ਮੀਟਿੰਗ ਹੋ ਰਹੀ ਹੈ ਐਂਡ ਦੇ ਟਾਕਿੰਗ ਅਬਾਊਟ ਨਾਰਥ ਅਮਰੀਕਨ ਡਿਫੈਂਸ, ਮਤਲਬ ਗੋਲਡਨ ਡੋਮ।
ਬਿਲਕੁਲ, ਸੋ ਏਸੀ ਨੈਗੋਸੀਏਸ਼ਨ ਦੇ ਨਾਲ ਕਿ ਉੱਧਰਲੇ ਪਾਸੇ ਕਿਹੋ ਜਿਹੀਆਂ ਕਿਸ ਤਰ੍ਹਾਂ ਦੀਆਂ ਕਮਿਟਮੈਂਟਸ ਹੋ ਸਕਦੀਆਂ ਨੇ, ਉਹਨੇ ਇਨਫਲੂਐਂਸ ਕਰਨਾ ਕਿ ਇੱਥੇ ਟੈਰਿਫ ਰੇਟ ਕੀ ਹੋਏਗਾ, ਕਿਉਂਕਿ ਹਜੇ ਵੀ ਜਿਹੜੀ ਹੈਗਲਿੰਗ ਚੱਲ ਰਹੀ ਆ, ਜਿਹੜਾ ਕਹਿੰਦਾ ਵੀ ਭਾਅ ਬਣਾਉਣਾ ਵੀ ਮੋਲ ਭਾਅ ਕਰਨਾ, ਉਹ ਇਸ ਗੱਲ 'ਤੇ ਹੈ ਵੀ ਟੈਰਿਫ ਜੇ ਲਗਾਉਣਾ ਜੇ ਘੱਟ ਕੇ ਕਿੰਨਾ ਰਹਿ ਜਾਏਗਾ, ਉਹ 25 ਤੋਂ ਘੱਟ ਕੇ 15 ਹੋਏਗਾ ਆਟੋਸ 'ਤੇ, ਸਟੀਲ ਅਤੇ ਅਲੂਮੀਨੀਅਮ 'ਤੇ 50 ਤੋਂ ਘੱਟ ਕੇ 25 ਘੱਟ ਕੇ ਟੈਰਿਫ ਘੱਟ ਕੇ ਕਿੰਨਾ ਰਹਿ ਜਾਏਗਾ, ਉਹ 25 ਤੋਂ ਘੱਟ ਕੇ 15 ਹੋਏਗਾ ਆਟੋਸ 'ਤੇ, ਸਟੀਲ ਅਤੇ ਅਲੂਮੀਨੀਅਮ 'ਤੇ 50 ਤੋਂ ਘੱਟ ਕੇ 25 ਹੋਏਗਾ, ਸਾਰੇ 'ਤੇ ਹੋਏਗਾ, ਕੋਈ ਕੋਟਾ ਮਖਸੂਸ ਹੋਏਗਾ, ਉਹ ਜਿਹੜੀਆਂ ਚੀਜ਼ਾਂ ਨੇ ਉਹ ਡੀਟੇਲਸ ਅਜੇ ਹੈਸ਼ ਆਊਟ ਕੀਤੀਆਂ ਜਾਣੀਆਂ ਬਾਕੀ ਨੇ। ਪਰ ਜੋ ਇੱਕ ਹੋਰ ਸੰਕੇਤ ਹੈ ਇਹਦੇ ਵਿੱਚ ਲੁਕਿਆ ਹੋਇਆ ਉਹ ਇਹ ਆ, ਉਮੀਦ ਜਿਤਾਈ ਜਾ ਰਹੀ ਵੀ ਹੋ ਜਾਣਾ ਕੰਮ ਇਹ, ਕਿਉਂਕਿ ਟਾਈਮ ਬਹੁਤ ਘੱਟ ਰਹੇਗਾ ਨਾ, ਕੱਲ੍ਹ ਅੱਧੀ ਰਾਤ ਤੱਕ ਤਾਂ ਸਮਾਂ ਕੋਈ ਬਹੁਤਾ ਹੈ ਨਹੀਂ ਜਿੰਨੇ ਇਹ ਕੰਮ ਕਰਨ ਵਾਲੇ ਪਏ ਨੇ, ਪਰ ਪ੍ਰਤੀਤ ਇਹ ਹੁੰਦਾ ਹੈ ਕਿ ਇਹ ਕੰਮ ਹੋਣ ਦੇ ਬੜੇ ਮਜ਼ਬੂਤ ਆਸਾਰ ਬਣੇ ਹੋਏ।
ਪ੍ਰੀਮੀਅਰਸ ਨੇ ਵੀ ਸਾਰਿਆਂ ਨੇ ਲਗਭਗ ਇਹੀ ਗੱਲ ਕਹੀ ਹੈ ਵੀ ਜਿਹੜੀ ਕਹਿੰਦੇ ਸਿਗਨੀਫਿਕੈਂਟ ਪ੍ਰੋਗਰੈਸ ਜ਼ਰੂਰ ਹੋਈ ਹੈ ਗੱਲਬਾਤ ਦੇ ਵਿੱਚ, ਅਫਕੋਰਸ ਕਹਿੰਦੇ ਜਿਹੜੀ ਅਸੀਂ ਟੈਰਿਫ ਫਰੀ ਡੀਲ ਚਾਹੁੰਦੇ ਉਹ ਤਾਂ ਨਹੀਂ ਹੋਣੀ
ਜੀ,
ਅਤੇ ਜਿੱਦਾਂ ਦੇ ਪਹਿਲਾਂ ਸੰਬੰਧ ਸੀਗੇ ਉੱਦਾਂ ਦੇ ਵੀ ਨਹੀਂ ਹੋਣੇ ਦੁਬਾਰਾ, ਪਰ ਕਾਫੀ ਪ੍ਰੋਗਰੈਸ ਹੋਈ ਗੱਲਬਾਤ ਦੇ ਵਿੱਚ, ਸਾਨੂੰ ਉਮੀਦ ਹੈ ਕਿ ਡੀਲ ਹੋ ਜਾਏਗੀ
ਜੀ।
ਲਗਭਗ ਸਾਰੇ ਪ੍ਰੀਮੀਅਰਸ ਨੇ ਇਹ ਮਿਲਦੀ ਜੁਲਦੀ ਗੱਲ ਕਹੀ ਹੈ
ਜੀ। ਵਾਸੂ ਜੀ, ਅਮਰੀਕਾ ਦੀ ਜਿਹੜੀ ਟੋਟਲ ਡੈਟ ਹੈ ਉਹ ਵੱਧ ਕੇ ਹੁਣ $40 trillion ਦਾ ਅੰਕੜਾ ਪਾਰ ਕਰ ਗਈ ਹੈ ਇਸ ਹਫ਼ਤੇ। ਅਮਰੀਕਾ ਦਾ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਇਸ ਗੱਲ ਨੂੰ ਤਸਦੀਕ ਕਰ ਦਿੱਤਾ। ਆਲਰੇਡੀ ਇਸ ਗੱਲ ਦੀਆਂ ਜਿਹੜੀਆਂ ਵਾਰਨਿੰਗ ਸੀ ਜਾਂ ਕਹਿ ਲਓ ਇਸ ਗੱਲ ਦੀ ਜਿਹੜੀ ਐਂਟੀਸੀਪੇਸ਼ਨ ਸੀ ਇਹ ਪਿਛਲੇ ਕਈ ਹਫ਼ਤਿਆਂ ਤੋਂ ਬਣੀ ਹੋਈ ਸੀ ਕਿ $40 trillion ਦਾ ਅੰਕੜਾ ਨੇੜੇ ਆ, ਇਹ ਟੱਪਿਆ ਜਾਣਾ। 5 ਮਹੀਨੇ ਤੋਂ ਵੀ ਘੱਟ ਦਾ ਸਮਾਂ ਲੱਗਾ, 39 trillion ਤੋਂ $40 trillion ਤੱਕ ਆਉਂਦੇ ਆਉਂਦੇ, ਮਤਲਬ ਕਿ 1 trillion ਡੈਟ ਦੇ ਵਿੱਚ 5 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਐਡ ਹੋ ਗਿਆ ਹੈ। ਵਾਸੂ ਜੀ, 9/11 ਤੋਂ ਪਹਿਲਾਂ, 9/11 ਵਾਲੇ ਹਮਲੇ ਤੋਂ ਪਹਿਲਾਂ ਜਿਹੜੀ ਇਹ ਟੋਟਲ ਡੈਟ ਸੀ ਅਮਰੀਕਾ ਦੀ ਇਹ $5 trillion ਦੇ ਨੇੜੇ ਹੁੰਦੀ ਸੀ, $5 trillion ਦੇ ਨੇੜੇ ਸੀ ਉਦੋਂ।
ਸੋ ਵਿਜੇ ਜੀ, 1981 'ਚ ਜਾ ਕੇ ਅਮਰੀਕਾ ਦੀ ਟੋਟਲ ਡੈਟ 1 trillion ਹੋਈ ਸੀ। ਸੋ ਜਦੋਂ ਦਾ ਅਮਰੀਕਾ
1776 ਤੋਂ,
ਸੋ ਉਦੋਂ ਤੋਂ ਲੈ ਕੇ 1981 ਤੱਕ ਟੋਟਲ ਜਿਹੜਾ ਡੈਟ ਐਕੂਮੂਲੇਟ ਹੋਇਆ ਉਹ 1 trillion ਸੀ
205 ਸਾਲਾਂ 'ਚ।
ਹਾਂਜੀ, ਤੇ ਪਿਛਲੇ 5 ਮਹੀਨਿਆਂ ਦੇ ਵਿੱਚ ਹੀ 1 trillion ਐਡ ਹੋ ਗਿਆ ਟੋਟਲ ਡੈਟ ਦੇ ਵਿੱਚ, 39 trillion ਤੋਂ ਹੁਣ 40 trillion ਪਾਰ ਕਰ ਗਿਆ
ਜੀ। ਜੇ ਵਾਸੂ ਜੀ ਦੇਖੋ, ਜਦੋਂ ਨਾ ਬਿਫੋਰ September 11 ਜਿਹੜੀ ਡੈਟ ਸੀ ਇਹ 5.73 trillion ਸੀ, ਸੋ ਆਲਮੋਸਟ 6.5 trillion ਦੀ ਡੈਟ ਸੀ ਉਦੋਂ। ਜੇ ਦੇਖੀਏ ਕਿ ਜਿਹੜੇ January 2017 ਦੇ ਵਿੱਚ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣਦੇ ਆ, ਜਦੋਂ ਪਿਛਲੀ ਵਾਰ ਬਣੇ ਸੀ ਫਸਟ ਟਰਮ ਸੀ ਉਹਨਾਂ ਦੀ, January 2027 ਦੇ ਵਿੱਚ ਜਦੋਂ ਡੋਨਲਡ ਟਰੰਪ ਨੇ ਸ਼ਪਥ ਲਈ ਸੀ ਰਾਸ਼ਟਰਪਤੀ ਵਜੋਂ, ਉਦੋਂ ਅਮਰੀਕਾ ਦੀ ਡੈਟ $19.95 trillion, ਮਤਲਬ $20 trillion ਤੋਂ ਵੀ ਘੱਟ ਸੀ। January 2017 ਤੋਂ ਲੈ ਕੇ August 2026 ਤੱਕ, ਦਿਸ ਇਜ਼ ਲੈੱਸ ਦੈਨ 10 years, ਇਹਦੇ ਵਿੱਚ ਡੈਟ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ, ਇਟਸ ਮੋਰ ਦੈਨ ਡਬਲਡ ਇਨ ਲੈੱਸ ਦੈਨ 10 years।
ਬਿਲਕੁਲ, ਅਤੇ ਜਦੋਂ ਦੇ ਡੋਨਲਡ ਟਰੰਪ ਪਿਛਲੇ ਸਾਲ January 2025 ਤੋਂ ਰਾਸ਼ਟਰਪਤੀ ਬਣੇ ਨੇ
ਜੀ,
ਉਦੋਂ ਤੋਂ ਨੈਸ਼ਨਲ ਡੈਟ ਦੇ ਵਿੱਚ ਅਮਰੀਕਾ ਦੇ ਵਿੱਚ 3.8 trillion ਦਾ ਵਾਧਾ ਹੋ ਚੁੱਕਿਆ। ਤੇ ਜਦੋਂ ਜੇ ਤੁਸੀਂ ਡੋਨਲਡ ਟਰੰਪ ਦੀਆਂ ਦੋਨੋਂ ਟਰਮਸ ਨੂੰ ਜੋੜ ਲੈਂਦੇ ਹੋ
ਹਾਂਜੀ,
ਤਾਂ ਫਿਰ $11.6 trillion ਦਾ ਵਾਧਾ ਡੋਨਲਡ ਟਰੰਪ ਦੀ ਇਹ ਦੋ ਟਰਮਸ ਦੌਰਾਨ ਹੋਇਆ। ਤੇ ਜਿਹੜੀ ਵਿੱਚੋਂ ਜੋ ਬਾਈਡਨ ਦੀ ਟਰਮ ਆਈ ਸੀ ਉਹਦੇ ਵਿੱਚ 8.4 trillion dollars ਡੈਟ ਦੇ ਵਿੱਚ ਐਡ ਹੋਏ ਸਨ।
ਜਿਹੜੇ ਵੈਸੇ 2020 ਅਤੇ 2021 ਵਾਲਾ ਸਮਾਂ ਸੀ, ਕਿਉਂਕਿ 2020 'ਚ ਟਰੰਪ ਦੀ ਪਿਛਲੀ ਟਰਮ ਖਤਮ ਹੁੰਦੀ ਹੈ, 2021 ਦੇ ਵਿੱਚ ਜੋ ਬਾਈਡਨ ਬਤੌਰ ਰਾਸ਼ਟਰਪਤੀ ਟੇਕ ਓਵਰ ਕਰਦੇ ਆ, ਉਦੋਂ COVID-19 ਪੈਂਡੈਮਿਕ ਵੀ ਸੀ। COVID-19 ਪੈਂਡੈਮਿਕ ਨਾਲ ਰਿਲੇਟਡ ਕੁਝ ਜਿਹੜੇ ਖਰਚੇ ਸੀ ਸ਼ੁਰੂਆਤੀ ਮਹੀਨਿਆਂ ਦੌਰਾਨ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤੇ ਸੀ, ਉਸ ਤੋਂ ਬਾਅਦ ਜਿਹੜੇ ਉਹ ਖਰਚੇ ਸੀ ਉਹ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਗਏ ਸੀ। ਸੋ ਇਹਦੇ ਇੱਕ ਜਿਹੜਾ ਸਿਗਨੀਫਿਕੈਂਟ ਹਿੱਸਾ ਹੈ ਇਸ ਡੈਟ ਦੇ ਵਿੱਚ ਹੋਏ ਵਾਧੇ ਦਾ, ਉਹ COVID-19 ਦੇ ਨਾਲ ਰਿਲੇਟਡ ਖਰਚਿਆਂ ਦੇ ਨਾਲ ਸਿੱਧਾ ਸਿੱਧਾ ਤਾਲੁਕ ਰੱਖਦਾ, ਅਬਾਊਟ 1/3 ਆਫ ਇਟ। ਸੋ ਜਿਹੜਾ ਤਕਰੀਬਨ 20-21 trillion dollars ਪਿਛਲੇ 10 ਸਾਲਾਂ 'ਚ ਵਧਿਆ, ਉਹਦਾ ਇੱਕ ਤਿਹਾਈ ਹਿੱਸਾ ਅਬਾਊਟ 7 trillion ਉਹ ਕੋਵਿਡ ਰਿਲੇਟਡ ਜਿਹੜੇ ਵਰੇ ਸੀ ਉਹਨਾਂ ਦੇ ਉਹਨਾਂ ਨੂੰ ਐਟਰੀਬਿਊਟ ਕੀਤਾ ਜਾ ਸਕਦਾ ਹੈ।
ਬਿਲਕੁਲ, ਅਤੇ ਵਿਜੇ ਜੀ, ਕਿਉਂਕਿ ਇਹ ਜਿਹੜੇ ਅੰਕੜਾ ਜਿਹੜਾ ਪਾਰ ਹੋਇਆ ਇਹ ਡੈਟ ਦਾ, ਇਹ ਮੰਗਲਵਾਰ ਨੂੰ ਹੋਇਆ।
ਹਾਂਜੀ।
ਸੋ ਬੁੱਧਵਾਰ ਸਕੌਟ ਬੈਸੈਂਟ ਵੱਲੋਂ, ਟ੍ਰੈਜਰੀ ਸੈਕਟਰੀ ਵੱਲੋਂ,
ਕੱਲ੍ਹ,
ਹਾਂ, ਸੋ ਜਿਹੜੀਆਂ ਬੌਂਡ ਯੀਲਡਸ, ਕਿਉਂਕਿ ਉਹ ਵੀ ਹੁਣ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਨੇ, ਸੋ ਖਾਸ ਤੌਰ 'ਤੇ ਜਿਹੜੇ 30-year ਬੌਂਡਸ ਨੇ ਉਹਨਾਂ ਦੀ ਜਿਹੜੀ ਯੀਲਡ ਹੈ ਉਹ 2007 ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਇਸ ਪੱਧਰ 'ਤੇ ਪਹੁੰਚੀ ਹੋਵੇ। ਹੁਣ 5% ਤੋਂ ਜ਼ਿਆਦਾ
ਯੀਲਡ ਹੈ,
ਸੋ ਉਹਦੇ ਉਹਨੂੰ ਕਹਿ ਲਓ ਬੌਂਡ ਯੀਲਡਸ ਜਦੋਂ ਵੱਧਦੀਆਂ ਨੇ ਉਹਦਾ ਮਤਲਬ ਹੈ ਕਿ ਬੌਂਡ ਦੀ ਪ੍ਰਾਈਸ ਘੱਟ ਗਏ ਨੇ, ਬੌਂਡ ਦੀ ਡਿਮਾਂਡ ਘੱਟ ਗਈ ਹੈ। ਸੋ ਟ੍ਰੈਜਰੀ ਸੈਕਟਰੀ ਸਕੌਟ ਬੈਸੈਂਟ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੀ ਬੌਂਡ ਬਾਈਬੈਕਸ ਨੇ ਉਹਨਾਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ।
ਪਰ ਇਹ ਬੈਂਡਡ ਸੋਲਿਊਸ਼ਨ ਹੈ ਬਸੂਰੀ।
ਹਾਂ, ਬਿਲਕੁਲ।
ਬੌਂਡ ਬਾਈਬੈਕ ਤਾਂ ਕੰਮ ਕਰਦਾ ਜੇ ਟ੍ਰੈਜਰੀ ਡਿਪਾਰਟਮੈਂਟ ਕੀ ਹੈ, ਫਾਈਨੈਂਸ ਮਹਿਕਮਾ ਹੋਇਆ ਨਾ ਮੁਲਕ ਦਾ, ਜੇ ਉਹਨਾਂ ਕੋਲ ਰੀਸੋਰਸਿਸ ਅਥਾਹ ਹੋਣ, ਤੁਹਾਡੇ ਕੋਲ ਜਿਹੜੀ ਫਿਸਕਲ ਕਪੈਸਿਟੀ ਬਹੁਤ ਜ਼ਬਰਦਸਤ ਹੋਵੇ, ਫਿਰ ਤੁਸੀਂ ਕਹਿੰਦੇ ਹੋ ਚੱਕਰ ਹੀ ਕੋਈ ਨਹੀਂ, ਪੈਸਾ ਬਹੁਤ ਆ, ਅਸੀਂ ਕਰ ਲਾਂਗੇ ਇਹਨੂੰ ਸਸਟੇਨ। ਪਰ ਜੇ ਇਸ ਵੇਲੇ ਉਹ ਅਜਿਹੀ ਗੱਲ ਕਰਦੇ ਆ ਕਿ ਜੀ ਅਸੀਂ ਬੌਂਡਸ ਖਰੀਦਣ ਦੀ ਜਿਹੜੀ ਆਪਣੀ ਰਫ਼ਤਾਰ ਆ, ਹਰ ਬਾਏਬੈਕ ਵੇਲੇ ਅਸੀਂ ਉਹ ਦੁੱਗਣੀ ਉਹਦੀ ਗਿਣਤੀ ਬਾਏਬੈਕ ਕਰਾਂਗੇ, ਤਾਂ ਉਹਨੇ ਜਿਹੜੀ ਸਮੱਸਿਆ ਉਹਨੂੰ ਬਹੁਤਾ ਉਹਨੂੰ ਸੋਲਵ ਨਹੀਂ ਕਰਨਾ।
ਬਿਲਕੁਲ, ਕਿਉਂਕਿ ਬੌਂਡ ਯੀਲਡਸ ਵੱਧਦੀਆਂ ਹੀ ਕਦੋਂ ਨੇ, ਜਦੋਂ ਇਨਵੈਸਟਰਸ ਨੂੰ ਤੁਹਾਡੀ ਇਕਾਨਮੀ ਦੇ ਵਿੱਚ ਭਰੋਸਾ ਘੱਟ ਜਾਵੇ
ਜੀ।
ਸੋ ਜਦੋਂ ਇਨਵੈਸਟਰ ਇਹ ਸੋਚ ਰਿਹਾ ਕਿ ਮੈਂ ਟ੍ਰੈਜਰੀ ਬੌਂਡ ਖਰੀਦਾਂ ਕਿ ਮੈਂ ਕਾਰਪੋਰੇਟ ਬੌਂਡ ਖਰੀਦ ਲਵਾਂ ਕਿ ਬਿਗ ਟੈਕ ਦੇ ਮੈਂ ਬੌਂਡਸ ਖਰੀਦਾਂ, ਸੋ ਹੁਣ ਇਸ ਵੇਲੇ ਸੋ ਸਰਕਾਰ, ਕਿਉਂਕਿ ਡਿਮਾਂਡ ਘੱਟ ਗਈ ਸਰਕਾਰੀ ਬੌਂਡਸ ਦੀ, ਕਿਉਂਕਿ ਸਰਕਾਰ ਦਾ ਜੋ ਇਨਫਲੇਸ਼ਨ ਹੈ, ਜੋ ਡੈਟ ਹੈ, ਜੋ ਡੈਫੀਸਿਟ ਹੈ, ਅਤੇ ਜੋ ਫਿਊਚਰ ਆਊਟਲੁੱਕ ਹੈ, ਫਿਸਕਲ ਆਊਟਲੁੱਕ, ਉਹ ਭਰੋਸੇਯੋਗ ਨਹੀਂ। ਅਤੇ ਡੋਨਲਡ ਟਰੰਪ ਦੂਜੇ ਪਾਸੇ ਇਹ ਕਹਿ ਰਹੇ ਨੇ, ਉਹਨਾਂ ਨੇ ਕੱਲ੍ਹ ਵੀ ਇਹ ਗੱਲ ਕਹੀ ਆ, ਕਹਿੰਦੇ ਕਿ ਜੀ ਮੈਂ ਫਿਰ ਕਹਿ ਰਿਹਾ, ਕਹਿੰਦੇ ਫੈਡਰਲ ਰਿਜ਼ਰਵ ਨੂੰ, ਕਹਿੰਦੇ ਨੂੰ ਇੰਟਰਸਟ ਰੇਟ ਘਟਾਉਣੇ ਚਾਹੀਦੇ ਨੇ, ਸਾਡੀ ਇਕਾਨਮੀ ਦਾ ਬਹੁਤ ਸਟਰੋਂਗ
ਪਰਫਾਰਮ। ਉਹ ਤਾਂ ਬਲਦੀ ਤੇ ਤੇਲ ਪਾਣ ਵਾਲੀ ਗੱਲ ਆ।
ਐਗਜ਼ੈਕਟਲੀ, ਬਿਲਕੁਲ।
ਅਜਿਹੀ ਸਿਚੁਏਸ਼ਨ ਦੇ ਵਿੱਚ ਇੰਟਰਸਟ ਰੇਟ ਘਟਾਉਣ ਦੀ ਗੱਲ, ਇਹ ਤਾਂ ਬੇਸਿਕ ਇਕਨੋਮਿਕਸ ਆ।
ਬਿਲਕੁਲ,
ਕਿ ਜਿਹੜਾ ਕੋਈ ਹਲੇ ਇਕਨੋਮਿਕਸ ਜਿਹਨੇ ਥੋੜੀਆਂ ਬਹੁਤ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਜਿਹੇ ਹਾਲਾਤ ਦੇ ਵਿੱਚ ਉਹ ਦੇਖ ਕੇ ਕਹੇਗਾ ਵੀ ਇਹ ਜਿਹੀ ਇੰਟਰਸਟ ਰੇਟ ਤੁਸੀਂ ਨਹੀਂ ਘਟਾ ਸਕਦੇ,
ਕਿਉਂਕਿ ਉਹ ਬੇਸਿਕਲੀ ਵਿਜੇ ਨਹੀਂ ਮੰਨਣ ਨੂੰ ਹੀ ਨਾ ਤਿਆਰ ਕਿ ਸਾਡੀ ਇਕਨੋਮੀ ਕਮਜ਼ੋਰ ਆ। ਉਹ ਕਹਿ ਰਹੇ ਨੇ ਕਿ ਇਕਨੋਮੀ ਤਾਂ ਬਹੁਤ ਸਟਰੋਂਗ ਪਰਫਾਰਮ ਕਰ ਰਹੀ ਹੈ।
ਹੁਣ ਇੱਕ ਦੇਖੋ, ਇੱਕ ਸਮੱਸਿਆ ਦੇ ਵਿੱਚ ਹੋਰ ਕੀ ਆ ਨਾ, ਸਾਰੇ ਨੰਬਰਸ ਦੇ ਵਿੱਚ ਜਿਵੇਂ ਪਿਛਲੇ 5 ਮਹੀਨਿਆਂ ਦੇ ਵਿੱਚ 1 trillion dollars ਦੀ ਡੈਟ ਐਡ ਹੋ ਗਈ ਹੈ ਟਰੰਪ ਦੀ, ਇਸ ਟਰਮ ਦੇ ਵਿੱਚ 3.8 trillion dollars ਪਿਛਲੀ ਜਨਵਰੀ ਤੋਂ ਲੈ ਕੇ, ਜਨਵਰੀ 2025 ਤੋਂ ਲੈ ਕੇ ਹੁਣ ਤੱਕ ਐਡ ਹੋ ਗਏ ਆ। ਇਹਨਾਂ ਦੇ ਵਿੱਚੋਂ ਪ੍ਰੋਡਕਟਿਵ ਖਰਚੇ ਨਹੀਂ ਹੈਗੇ, ਇੱਦਾਂ ਨਹੀਂ ਹੈਗਾ ਕਿ ਇਸ ਖਰਚੇ ਦੇ ਨਾਲ ਕੋਈ ਆਮਦਨ ਦੇ ਸਾਧਨ ਬਣਾਏ ਜਾ ਰਹੇ ਨੇ। ਇਹਨਾਂ ਖਰਚਿਆਂ ਕਰਕੇ ਡੈਟ ਜਿਹੜੀ ਵੱਧ ਰਹੀ ਆ ਉਹ ਅਨਪ੍ਰੋਡਕਟਿਵ ਚੀਜ਼ਾਂ 'ਤੇ ਵੱਧਦੀ ਪਈ ਆ। ਸੋਸ਼ਲ ਸਿਕਿਉਰਿਟੀ ਦੀਆਂ ਪੇਮੈਂਟਸ ਨੇ, ਜਿਹੜੇ ਐਡਮਿਨਿਸਟ੍ਰੇਸ਼ਨ ਦੇ ਫਾਲਤੂ ਦੇ ਖਰਚੇ ਨੇ,
ਜਿਹਨਾਂ ਨੂੰ ਮੈਂਡੇਟੋਰੀ ਐਕਸਪੈਂਸਿਸ ਕਿਹਾ।
ਮੈਂਡੇਟੋਰੀ
ਅਮਰੀਕਾ ਦਾ ਜਿਹੜਾ ਬਜਟ ਆ ਉਹਦੇ ਵਿੱਚ $7 trillion ਹਰ ਸਾਲ ਖਰਚਾ ਹੁੰਦਾ
ਜੀ।
ਉਹਦੇ ਵਿੱਚੋਂ ਤਕਰੀਬਨ ਜਿਹੜੀ 60% ਸਪੈਂਡਿੰਗ ਆ ਉਹ ਮੈਂਡੇਟੋਰੀ ਪ੍ਰੋਗਰਾਮਸ ਦੇ ਉੱਤੇ ਆ, ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਵਗੈਰਾ
ਜੀ।
ਤੇ $1 trillion ਵਿਜੇ ਜੀ, $7 trillion ਦੇ ਵਿੱਚੋਂ $1 trillion ਡੈਟ ਸਰਵਿਸਿੰਗ ਆ। ਸੋ ਇਹ ਜਿਹੜਾ ਡੈਟ ਸਰਵਿਸਿੰਗ ਆ, 2025 ਜਿਹੜਾ ਫਿਸਕਲ ਈਅਰ ਸੀ ਉਹਦੇ ਵਿੱਚ ਮਿਲਟਰੀ ਫਾਈਨੈਂਸਿੰਗ ਤੋਂ, ਮਿਲਟਰੀ ਫੰਡਿੰਗ ਤੋਂ ਜ਼ਿਆਦਾ ਡੈਟ ਸਰਵਿਸਿੰਗ ਦੀ ਕੋਸਟ ਸੀ।
ਐਗਜ਼ੈਕਟਲੀ,
ਜਿਹੜਾ 2026 ਦਾ ਫਿਸਕਲ ਚੱਲ ਰਿਹਾ, 10 ਮਹੀਨੇ ਫਿਸਕਲ ਨੂੰ ਹੋ ਗਏ ਨੇ, ਸੋ ਇਹਦੇ ਵਿੱਚ ਡੈਟ ਸਰਵਿਸਿੰਗ ਦੀ ਜਿਹੜੀ ਆਲਰੇਡੀ 10 ਮਹੀਨਿਆਂ ਦੀ ਕੋਸਟ ਆ ਉਹ ਮੈਡੀਕੇਅਰ 'ਤੇ ਜਿਹੜਾ ਖਰਚਾ ਹੋ ਰਿਹਾ ਉਸ ਤੋਂ
ਜ਼ਿਆਦਾ।
ਸੋ ਇਹ ਸੈਕਿੰਡ ਹਾਈਐਸਟ ਲਾਈਨ ਆਈਟਮ ਬਣ ਚੁੱਕਿਆ ਡੈਟ ਸਰਵਿਸਿੰਗ ਇਸ ਫਿਸਕਲ ਈਅਰ ਦੇ ਵਿੱਚ ਫੋਰ ਦਾ ਯੂਐਸ।
ਇਸੇ ਕਰਕੇ ਜਿਹੜਾ ਬੌਂਡ ਸੈਲ ਆਫ ਹੈ, ਦੇਖੋ ਜਦੋਂ ਕੋਈ ਵੀ ਸਰਕਾਰ ਬੌਂਡ ਦਿੰਦੀ ਆ, ਅਮਰੀਕਾ ਦੀ ਸਰਕਾਰ ਦੇ ਬੌਂਡ ਜਿਹੜੀ ਯੀਲਡ ਆ ਜਾਂ ਜਿਹੜਾ ਇੰਟਰਸਟ ਉਹ ਆਫਰ ਕਰਦੇ ਆ, ਤੁਸੀਂ ਇਹ ਮੰਨਦੇ ਹੋ ਵੀ ਅਮਰੀਕਾ ਸਟੇਬਲ ਇਕੋਨਮੀ ਆ, ਤਗੜਾ ਮੁਲਕ ਆ, ਜਿੰਨੀ ਤੁਹਾਡੀ ਇਨਵੈਸਟਮੈਂਟ ਸਟੇਬਲ ਹੋਏਗੀ, ਜਿੰਨੀ ਉਹ ਸ਼ਿਓਰਿਟੀ ਵਾਲੀ ਇਨਵੈਸਟਮੈਂਟ ਹੋਏਗੀ ਉੱਤੇ ਉਨਾ ਵਿਆਜ ਘੱਟ ਮਿਲੇਗਾ। ਅਤੇ ਜਦੋਂ ਉਹ ਵਿਆਜ ਦਰਾਂ ਵਧਣੀਆਂ ਸ਼ੁਰੂ ਹੁੰਦੀਆਂ ਨੇ, ਬੇਸਿਕਲੀ ਹੋਇਆ ਕਿ ਕਿਸੇ ਨੇ 30 ਸਾਲ ਦਾ ਬੌਂਡ ਖਰੀਦਿਆ, ਹੁਣ ਇਹ ਨਹੀਂ ਹੈ ਵੀ ਉਹਨੂੰ 30 ਸਾਲ ਉਹ ਬੌਂਡ ਰੱਖਣਾ ਵੀ ਉਹ ਲੌਕਡ ਇਨ ਨਹੀਂ ਹੋ ਗਿਆ, ਤੁਸੀਂ ਉਹਨੂੰ ਵੇਚ ਵੀ ਸਕਦੇ ਹੋ। ਪਰ 30 ਸਾਲ ਪਹਿਲਾਂ ਜਿਹੜਾ ਤੁਸੀਂ ਬੌਂਡ ਜਾਂ ਤੁਸੀਂ 30 ਸਾਲ ਦਾ ਬੌਂਡ ਖਰੀਦਿਆ, ਉਹਦੇ ਉੱਪਰ ਤੁਹਾਨੂੰ ਮੰਨ ਲਓ ਇੰਟਰਸਟ ਰੇਟ ਆਫਰ ਕੀਤਾ ਜਾ ਰਿਹਾ ਸੀ, ਤੁਸੀਂ $100 ਦਾ ਬੌਂਡ ਲਿਆ, ਉਹਨੇ ਕਿਹਾ ਤੁਹਾਨੂੰ ਜੀ $2 ਹਰ ਸਾਲ ਇੱਥੇ ਇੰਟਰਸਟ ਮਿਲੇਗਾ, 2% ਦਾ ਰਿਟਰਨ ਹੋ ਗਿਆ। ਜਦੋਂ ਤੁਹਾਨੂੰ ਲੱਗਦਾ ਯਾਰ ਵੀ ਇਹ ਡਾਵਾਂਡੋਲ ਹੋ ਗਈ ਹੈ ਇਕੋਨਮੀ, ਜਾਂ ਤੁਹਾਨੂੰ ਕਿਤੇ ਹੋਰ ਪਾਸੇ ਲੱਗਦਾ ਕਿ ਪੈਸੇ ਬਣਾਉਣ ਦੇ ਹੋਰ ਮੌਕੇ ਨੇ, ਤੁਸੀਂ ਕਹਿੰਦੇ ਹੋ ਵੇਚ ਕੇ ਪਰੇ ਕਰੋ ਯਾਰ ਇਸ ਨੂੰ, ਅਤੇ ਇਹ ਪੈਸਾ ਕੱਢ ਕੇ ਕਿਤੇ ਹੋਰ ਲਾਉਂਦੇ ਹਾਂ ਜਸਟ ਫੋਰ ਦੀ ਈਜ਼ ਆਫ ਕੈਲਕੂਲੇਸ਼ਨ। ਮੰਨ ਲਓ ਉਹ $100 ਵਾਲਾ ਬੌਂਡ ਤੁਹਾਨੂੰ 50 'ਚ ਵੇਚਣਾ ਪੈਂਦਾ, ਉਹਦੇ ਉੱਪਰ ਜਿਹੜੇ $2 ਮਿਲਣੇ ਨੇ ਜਿਹੜਾ ਉਹਦਾ ਕੂਪਨ ਰੇਟ ਆ ਉਹ ਤਾਂ ਪੱਕੇ ਹੀ ਨੇ। ਹੁਣ ਮੰਨ ਲਓ ਤੁਸੀਂ $100 ਵਾਲਾ ਬੌਂਡ 50 'ਚ ਖਰੀਦ ਲਿਆ, ਜਦੋਂ ਬੌਂਡ ਮੈਚਿਓਰ ਹੋਣਾ ਤੁਹਾਨੂੰ $100 ਵਾਪਸ ਮਿਲਣੇ ਆ, ਪਰ ਤੁਹਾਨੂੰ ਹਰ ਸਾਲ ਹੁਣ $50 ਲਾ ਕੇ $2 ਮਿਲੀ ਜਾਂਦੇ ਆ, ਮਤਲਬ ਤੁਹਾਡਾ ਰਿਟਰਨ ਵੱਧ ਕੇ 4% ਹੋ ਗਿਆ। ਹੁਣ ਜਦੋਂ ਸਰਕਾਰ ਨੇ ਨਵਾਂ ਬੌਂਡ ਇਸ਼ੂ ਕਰਨ ਜਾਣਾ ਤਾਂ ਤੁਸੀਂ ਕਹੋਗੇ ਕਿ ਮੈਂ ਤਾਂ 4% ਆਲਰੇਡੀ ਕਮਾ ਰਿਹਾ, ਸੋ ਸਰਕਾਰ ਜੀ ਜਿਹੜਾ ਤੁਸੀਂ ਨਵਾਂ ਬੌਂਡ ਦੇ ਰਹੇ ਹੋ ਹੁਣ 2% ਨਹੀਂ ਤੁਸੀਂ ਮੈਨੂੰ ਆਫਰ ਕਰ ਸਕਦੇ, ਮੈਨੂੰ 4% ਆਫਰ ਕਰੋ। ਉਹਦਾ ਰਿਪਲ ਇਫੈਕਟ ਕੀ ਹੁੰਦਾ ਕਿ ਜਿਹੜੀ ਫਾਈਨੈਂਸਿੰਗ ਕੰਪਨੀਆਂ ਨੇ ਲੈਣੀ ਆ, ਪਰਸੋਂ ਤਾਂ ਹੀ ਸਟਾਕ ਮਾਰਕੀਟ ਮੁੱਦੇ ਮੂੰਹ ਡਿੱਗੀ ਸੀ, ਜਦੋਂ ਉਹ ਵੀ ਕੰਪਨੀਜ਼ ਇਕੱਲੇ ਸ਼ੇਅਰ ਨਹੀਂ ਵੇਚਦੀਆਂ, ਕੰਪਨੀਜ਼ ਬੌਂਡਸ ਵੀ ਇਸ਼ੂ ਕਰਦੀਆਂ ਨੇ। ਹੁਣ ਜੇ ਸਰਕਾਰ ਦੇ ਬੌਂਡ 'ਤੇ 4% ਰਿਟਰਨ ਮਿਲ ਰਿਹਾ ਤਾਂ ਕੰਪਨੀਆਂ ਨੂੰ ਵੀ ਆਪਣਾ ਜਿਹੜਾ ਰਿਟਰਨ ਆ ਵਧਾਉਣਾ ਪਏਗਾ, ਮਤਲਬ ਉਹਨਾਂ ਦੀ ਕੋਸਟ ਆਫ ਬੋਰੋਇੰਗ ਵੱਧ ਗਈ। ਇਸੇ ਕਰਕੇ ਜਿਹੜੇ AI ਨਾਲ ਰਿਲੇਟਡ ਸਟੋਕ ਸੀਗੇ ਉਹ ਪਰਸੋਂ ਬਹੁਤ ਬੁਰੀ ਤਰ੍ਹਾਂ ਡਿੱਗੇ ਨੇ, ਕਿਉਂਕਿ AI ਸਪੈਂਡਿੰਗ ਦੇ ਵਿੱਚ ਇੱਦਾਂ ਬੌਂਡਸ ਇਸ਼ੂ ਕਰਕੇ ਤਾਂ ਕੰਪਨੀਆਂ ਆਪਣਾ ਖਰਚਾ ਪੂਰਾ ਕਰ ਰਹੀਆਂ ਨੇ।
ਬਿਲਕੁਲ, ਕਿਉਂਕਿ ਇਸ ਵੇਲੇ ਜਿਹੜੇ ਕਾਰਪੋਰੇਟ ਬੌਂਡਸ ਨੇ ਅਤੇ ਜਿਹੜੇ ਟ੍ਰੈਜਰੀ ਬੌਂਡਸ ਨੇ, ਦੇ ਆਰ ਫਾਈਟਿੰਗ ਫੋਰ ਦ ਸੇਮ ਇਨਵੈਸਟਰ।
ਐਗਜੈਕਟਲੀ,
ਸੋ ਜਿਹੜੇ ਇਨਵੈਸਟਰਸ ਨੇ ਉਹ ਦੇਖ ਰਹੇ ਨੇ ਕਿ ਕਿੱਥੋਂ ਬੈਟਰ ਯੀਲਡ ਮਿਲਦੀ ਆ, ਅਤੇ ਇਸੇ ਕਰਕੇ ਜਿਹੜੇ ਸਰਕਾਰੀ ਬੌਂਡਸ ਨੇ ਉਹਨਾਂ ਦੀ ਡਿਮਾਂਡ ਘਟੀ। ਇਸੇ ਕਰਕੇ ਸਕਾਟ ਬੈਸੈਂਟ ਕਹਿ ਰਹੇ ਨੇ ਕਿ ਸਰਕਾਰ ਖਰੀਦੇਗੀ, ਬੇਸਿਕਲੀ ਟ੍ਰੈਜਰੀ ਆਪ ਹੀ ਗਾਹਕ ਬਣ ਕੇ ਮਾਰਕੀਟ ਦੇ ਵਿੱਚ ਆ ਰਹੀ ਹੈ ਕਿ ਦਿਖਾਉਣ ਵਾਸਤੇ ਕਿ ਵੀ ਸਟਿਲ ਹੈਵ ਟਰੱਸਟ ਇਨ ਦ ਗਵਰਨਮੈਂਟ।
ਸੱਜੀ ਜੇਬ 'ਚੋਂ ਪੈਸੇ ਕੱਢ ਕੇ ਤੁਸੀਂ ਖੱਬੀ ਜੇਬ 'ਚ ਪਾ ਰਹੇ ਹੋ,
ਕਿ ਆਰਟੀਫਿਸ਼ਲੀ ਤੁਸੀਂ ਡਿਮਾਂਡ ਕ੍ਰੀਏਟ ਕਰ ਰਹੇ ਹੋ ਅਤੇ ਇੱਕ ਭਰੋਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਵੀ ਕੋਈ ਏਡੀ ਗੱਲ ਨਹੀਂ। ਪਰ ਇਹ ਜਿਹੜਾ ਇੱਕ ਲੋ ਐਕਸਪੈਰੀਮੈਂਟ ਹੈ, ਇੱਕ ਜਿਹੜਾ ਤਜਰਬਾ ਹੈ, ਇਹ ਪੁੱਠਾ ਵੀ ਪੈ ਸਕਦਾ।
ਬੈਂਡਡ ਸੋਲਿਊਸ਼ਨ ਹੈ,
ਟ੍ਰੈਜਰੀ ਆਪ ਬੌਂਡ ਖਰੀਦਣ 'ਤੇ ਆਉਂਦੀ ਹੈ, ਉਹਨੂੰ ਕਹਿੰਦੇ ਅਸੀਂ ਦੁੱਗਣੀ ਅਸੀਂ ਬੌਂਡ ਵਾਪਸ ਖਰੀਦਾਂਗੇ, ਅਤੇ ਉਹਦੇ ਬਾਵਜੂਦ ਜੇਕਰ ਬੌਂਡ ਯੀਲਡਸ ਨਹੀਂ ਘਟਦੀਆਂ ਤੇ ਫਿਰ ਤਾਂ ਪਟਾਕਾ ਵੀ ਪੈ ਸਕਦਾ,
ਪਟਾਕਾ ਪੈ ਸਕਦਾ, ਬਹੁਤ ਬੁਰਾ ਪਟਾਕਾ ਪੈ ਸਕਦਾ। ਇਸੇ ਕਰਕੇ ਪਿਛਲੇ ਦਿਨ ਹੀ ਅਮਰੀਕਾ ਨੇ ਜੈਪਨੀਜ਼ ਯੈਨ ਨੂੰ ਸਪੋਰਟ ਕਰਨ ਦੇ ਲਈ ਵੀ ਕਦਮ ਚੁੱਕੇ ਸੀ, ਕਿਉਂਕਿ ਜੇ ਜਿੰਨੇ ਵੀ ਵਾਸੂ ਜੀ ਇਹ ਬੌਂਡਸ ਹੈਗੇ ਨੇ ਇਹ ਤਾਂ ਤਕਰੀਬਨ 75% ਹਿੱਸਾ ਤੇ ਜਿਹੜੇ ਵਿਦ ਇਨ ਦਾ ਕੰਟਰੀ ਜਿਹੜੇ ਇੰਸਟੀਟਿਊਸ਼ਨਸ ਨੇ ਕਹਿ ਲਓ ਉਹ ਪਬਲਿਕ ਹੋਲਡ ਕਰਦੀ ਆ, ਇਹਦਾ ਤਕਰੀਬਨ ਅਬਾਊਟ 1/3 ਆਈ ਵੁੱਡ ਸੇ ਕਿ 1/3 ਹਿੱਸਾ ਜਿਹੜਾ ਹੈ ਉਹ ਫੋਰਨ ਜਿਹੜੇ ਮੁਲਕ ਨੇ ਉਹਨਾਂ ਨੇ ਹੋਲਡ ਕੀਤਾ ਹੋਇਆ। $1 trillion ਤੋਂ ਵੀ ਵੱਧ ਦੇ ਜਿਹੜੇ ਅਮਰੀਕਨ ਬੌਂਡਸ ਨੇ ਉਹ ਜਪਾਨ ਹੋਲਡ ਕਰਦਾ, ਅਤੇ ਜਦੋਂ ਜਪਾਨ ਨੂੰ ਲੱਗਿਆ ਵੀ ਸਾਡੀ ਯੈਨ ਦੀ ਵੈਲਿਊ ਡਿੱਗਦੀ ਪਈ ਆ, ਉਹਨਾਂ ਦੀ ਕਰੰਸੀ ਬੜੀ ਵੀਕ ਹੋ ਰਹੀ ਸੀ, ਕਰੰਸੀ ਵੀਕ ਹੋਏਗੀ ਉਹਨਾਂ ਦੀ ਇਨਫਲੇਸ਼ਨ ਵਧੇਗੀ, ਉਹਨਾਂ ਨੇ ਸੋਚਿਆ ਅਸੀਂ ਅਮਰੀਕਾ ਵਾਲੇ ਜਿਹੜੇ ਬੌਂਡਸ ਨੇ ਜੇ ਵੇਚ ਦਈਏ, ਕਿਉਂਕਿ ਅਮਰੀਕਾ ਵਾਲੇ ਬੌਂਡ ਵੇਚ ਕੇ ਕੀ ਹੋਏਗਾ, ਤੁਸੀਂ ਅਮਰੀਕਨ ਡੋਲਰ ਲੈ ਕੇ ਜੈਪਨੀਜ਼ ਯੈਨ ਜਦੋਂ ਖਰੀਦੋਗੇ ਜਪਾਨ ਦੀ ਕਰੰਸੀ ਦੀ ਵੈਲਿਊ ਵਧੇਗੀ, ਡਿਮਾਂਡ ਵਧੇਗੀ। ਅਮਰੀਕਾ ਨੇ ਫਿਰ ਜਪਾਨ ਦੀ ਕਰੰਸੀ ਨੂੰ ਸਪੋਰਟ ਕਰਨ ਦੇ ਲਈ ਆਰਟੀਫਿਸ਼ੀਅਲ ਕਦਮ ਚੁੱਕਿਆ ਵੀ ਉਹ ਕਿਤੇ ਬੌਂਡ ਨਾ ਵੇਚ ਦੇਣ, ਸਾਡੇ ਬੌਂਡ ਵੇਚਣਗੇ ਤਾਂ ਬੌਂਡ ਯੀਲਡਸ ਵਧਣਗੀਆਂ। ਸੋ ਸੱਜੇ ਖੱਬਿਓਂ ਜਿਹੜੀ ਬਲੀਡਿੰਗ ਆ ਉਹ ਕਾਫੀ ਹੋ ਰਹੀ ਹੈ ਸਿਸਟਮ ਦੇ ਵਿੱਚ। ਜਦੋਂ ਸਕਾਟ ਬੈਸੈਂਟ ਨੇ ਕੱਲ੍ਹ ਐਲਾਨ ਕੀਤਾ ਕਿ ਜੀ ਟ੍ਰੈਜਰੀ ਹੀ ਹੁਣ ਬੌਂਡਸ ਬਾਏਬੈਕ ਕਰੇਗੀ
ਦੁੱਗਣੇ,
ਹਾਂ ਜਿਹੜੀ ਉਹਦੀ ਦਰ ਆ ਉਹ ਡਬਲ ਕਰ ਦਿੱਤੀ ਜਾਏਗੀ, ਉਹ ਤੋਂ ਬਾਅਦ ਮਾਰਕੀਟ ਸਟਾਕ ਮਾਰਕੀਟ ਇੱਕ ਵਾਰ ਦੁਬਾਰਾ ਤੋਂ ਥੋੜ੍ਹੀ ਹਰਿਆਲੀ ਦੇ ਵਿੱਚ ਆ ਗਈ, ਪਰ ਅਜੇ ਵੀ ਕੰਮ ਬਹੁਤ ਡਾਵਾਡੋਲ ਹੈ, ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈ।
ਅਤੇ ਇਹ ਸਾਰੀ ਜਿਹੜੀ ਚੀਜ਼ ਤੁਸੀਂ ਕਹਿਣਾ ਵੀ ਇਹ ਬੈਂਡਡ ਸੋਲਿਊਸ਼ਨ ਆ, ਅਤੇ ਇਹਦਾ ਜਿਹੜਾ ਪੱਕਾ ਇਲਾਜ, ਜਿਹੜਾ ਪੱਕਾ ਡਾਇਗਨੋਸਿਸ ਤਾਂ ਇਹੀ ਹੈ ਕਿ ਜਿਹੜਾ ਤੁਹਾਡਾ ਸਰਪੰਚ ਹੈ, ਜਿਹੜਾ ਤੁਹਾਡਾ ਮੇਨ ਤੁਹਾਡਾ ਰਾਸ਼ਟਰਪਤੀ ਹੈ, ਪਹਿਲਾਂ ਉਹ ਹਕੀਕਤ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੇ।
ਸਹੀ ਗੱਲ ਆ
ਕਿ ਉਹ ਪਹਿਲਾਂ ਇਸ ਗੱਲ ਨੂੰ ਐਕਨੋਲੇਜ ਕਰਨ ਕਿ ਇਕੋਨਮੀ ਇੰਨੀ ਸਟਰੋਂਗ ਨਹੀਂ ਹੈ ਜਿੰਨੀ ਤੁਸੀਂ ਕਹਿ ਰਹੇ ਹੋ। ਸੋ ਇਸ ਵੇਲੇ ਜਿਹੜਾ ਫਿਸਕਲ ਡੈਫੀਸਿਟ ਦੇ ਵਿੱਚ ਵਾਧਾ ਹੋ ਰਿਹਾ, ਜੋ ਡੈਟ ਵੱਧ ਰਿਹਾ, ਉਹ ਜਿਹੜਾ ਫਿਸਕਲ ਡੈਫੀਸਿਟ ਵੀ ਆ ਵਿਜੇ ਜੀ ਪਿਛਲੇ ਕਿੰਨੇ ਇੱਕ ਮਹੀਨੇ ਦੇ ਵਿੱਚ, ਸੋ
ਜੁਲਾਈ 'ਚ
ਇਕੱਲਾ ਜੁਲਾਈ ਦੇ ਵਿੱਚ $432 billion ਡਾਲਰ ਇੱਕ ਮਹੀਨੇ ਦੇ ਵਿੱਚ ਜਿਹੜਾ ਡੈਫੀਸਿਟ ਹੈ ਉਹ ਹੋਇਆ।
ਉਹਦਾ ਇੱਕ ਰੀਜ਼ਨ ਇਹ ਵੱਡਾ ਬਣਿਆ
ਕਿ ਜਿਹੜੇ ਟੈਰਿਫ ਦੇ ਰਿਫੰਡਸ ਦੇਣੇ ਪੈ ਰਹੇ ਨੇ, ਉਹ ਆ ਰਿਹਾ ਸੀ ਕਿ ਟੈਰਿਫ ਜਿਹੜੇ ਕਹਿੰਦੇ ਟੈਰਿਫ ਵੀ ਟੈਰਿਫ ਦੇ ਕਰਕੇ ਸਾਡੀ ਇਕੋਨਮੀ ਬਹੁਤ ਸਟਰੋਂਗ ਹੈ। ਹੁਣ ਉਹ ਜਿਹੜੇ ਸੁਪਰੀਮ ਕੋਰਟ ਦੀ ਰੂਲਿੰਗ ਆ ਗਈ ਕਿ ਟੈਰਿਫ ਤੁਸੀਂ ਜਿਹੜੀ ਲਗਾਈ ਸੀ ਇਲੀਗਲ ਸੀ, ਤੁਹਾਨੂੰ ਰੀਫੰਡ ਦੇਣੇ ਪੈਣਗੇ, ਟੈਰਿਫ ਦੇ ਰੀਫੰਡ ਦੇਣੇ ਪੈ ਰਹੇ ਨੇ, ਪੈਸੇ ਜ਼ਿਆਦਾ ਤੁਹਾਨੂੰ ਦੇਣੇ ਪੈ ਰਹੇ ਨੇ, ਪਲੱਸ ਜਿਹੜੀਆਂ ਮੈਡੀਕੇਅਰ ਦੀਆਂ ਪੇਮੈਂਟਸ ਨੇ, ਸੋਸ਼ਲ ਸਿਕਿਉਰਿਟੀ ਦੀਆਂ ਜਿਹੜੀਆਂ ਪੇਮੈਂਟਸ ਨੇ ਉਹ ਵੱਧ ਰਹੀਆਂ ਨੇ,
ਐਂਡ ਮਿਲਟਰੀ ਦਾ ਖਰਚਾ
ਵੱਧ ਰਿਹਾ ਹੈ ਬਿਲਕੁਲ। ਅਤੇ ਉਹਨਾਂ ਸਾਰਿਆਂ ਦੇ ਕਰਕੇ ਤੁਹਾਡਾ ਡੈਫੀਸਿਟ ਜਿਹੜਾ, ਸੋ ਰਿਕਾਰਡ ਡੈਫੀਸਿਟ ਜੁਲਾਈ ਦੇ ਵਿੱਚ ਅਮਰੀਕਾ ਦੇ ਇਤਿਹਾਸ ਵਿੱਚ
ਇੱਕ ਮਹੀਨੇ ਦਾ ਡੈਫੀਸਿਟ,
ਹਾਂ ਇਹ 4th ਹਾਈਐਸਟ ਮੰਥਲੀ ਡੈਫੀਸਿਟ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ, $432 billion।
ਹਾਂ ਪਰ ਟਰੰਪ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ, ਉਹ ਕਹਿੰਦੇ ਸਾਡੀ ਇਕਨੋਮੀ ਬੜੀ ਵਧੀਆ ਚੱਲ ਰਹੀ ਹੈ,
ਵਧੀਆ ਚੱਲ ਰਹੀ ਹੈ, ਤੇ ਉਹਨਾਂ ਨੇ ਕੱਲ ਫੇਰ ਕਿਹਾ ਕਿ ਫੈਡਰਲ ਰਿਜ਼ਰਵ ਇੰਟਰਸਟ ਰੇਟ ਘਟਾਵੇ।
ਯਾ ਅਜਿਹੀ ਅੱਛਾ ਇੱਕ ਹੋਰ ਪੰਗਾ ਪਿਆ, ਆ ਫੈਡਰਲ ਰਿਜ਼ਰਵ ਦੇ ਜਿਹੜੇ ਨਵੇਂ ਚੇਅਰ ਲਾਏ ਨੇ ਕੈਵਿਨ ਵਾਰਸ਼, ਕੈਵਿਨ ਵਾਰਸ਼ ਨੇ ਕੀ ਕਰਤਾ, ਫਾਰਵਰਡ ਗਾਈਡੈਂਸ ਦੇਣੀ ਬੰਦ ਕਰਤੀ। ਉਹਨੇ ਕਿਹਾ ਵੀ ਅਸੀਂ ਦੱਸਾਂਗੇ ਵੀ ਪਿੱਛੇ ਡੇਟਾ ਦੇ ਮੁਤਾਬਕ ਕੀ ਹੋਇਆ, ਆਹ ਨੰਬਰ ਜਿਹੜੇ ਇਨਫਲੇਸ਼ਨ ਦੇ, ਇਹਦੇ ਕਰਕੇ ਅਸੀਂ ਜੀ ਹੁਣ ਇੰਟਰਸਟ ਰੇਟ ਨੂੰ ਹੋਲਡ ਕਰ ਰਹੇ ਹਾਂ ਜਾਂ ਜੋ ਵੀ ਉਹਦੀ ਮੂਵਮੈਂਟ ਕਰ ਰਹੇ ਹਾਂ। ਫਾਰਵਰਡ ਗਾਈਡੈਂਸ ਦਿੱਤੀ ਜਾਂਦੀ ਰਹੀ ਸੀ ਕੈਵਿਨ ਵਾਰਸ਼ ਦੇ ਆਉਣ ਤੋਂ ਪਹਿਲਾਂ ਤੱਕ ਫੈਡਰਲ ਰਿਜ਼ਰਵ ਵੱਲੋਂ, ਜਿਵੇਂ ਬੈਂਕ ਆਫ ਕੈਨੇਡਾ ਵੀ ਮਾੜਾ ਜਿਹਾ ਤਾਂ ਅੱਗੇ ਦੀ ਗੱਲ ਦੱਸ ਦੇਣਾ ਨਾ ਵੀ ਕੀ ਕੁਝ ਹੋ ਸਕਦਾ। ਉਸ ਫਾਰਵਰਡ ਗਾਈਡੈਂਸ ਨੂੰ ਫਾਈਨੈਂਸ਼ੀਅਲ ਮਾਰਕੀਟਸ, ਬਿਜ਼ਨਸਿਸ, ਓਵਰਆਲ ਜਿਹੜੇ ਇਕਨੋਮਿਕ ਇਕਨੋਮੀ ਦੇ ਐਨਾਲਿਸਟਸ ਨੇ ਉਹਦੇ ਉੱਪਰ ਡਿਪੈਂਡ ਕਰਦੇ ਆ। ਹੁਣ ਕੈਵਿਨ ਵਾਰਸ਼ ਚੁੱਪ ਧਾਰ ਕੇ ਬੈਠ ਗਏ, ਉਹਨਾਂ ਨੇ ਕੱਲ੍ਹ ਇੱਕ ਸਮਾਗਮ 'ਤੇ ਭਾਸ਼ਣ ਦੇਣਾ। ਹੁਣ ਸਾਰਿਆਂ ਦੀਆਂ ਨਜ਼ਰਾਂ ਉਸ ਚੀਜ਼ 'ਤੇ ਨੇ ਵੀ ਭਾਈ ਕੱਲ੍ਹ ਕੈਵਿਨ ਵਾਰਸ਼ ਕੋਈ ਸੰਕੇਤ ਅਜਿਹਾ ਦਿੰਦੇ ਨੇ ਕਿ ਜਿਹੜੀ ਮੋਨੀਟਰੀ ਪਾਲਿਸੀ ਹੈ ਉਹਦੇ ਪੁਆਇੰਟ ਆਫ ਵਿਊ ਤੋਂ ਜਿਹੜੀ ਕਹਾਣੀ ਆ ਉਹ ਕਿਹੜੇ ਪਾਸੇ ਜਾ ਰਹੀ ਆ। ਪਰ ਟਰੰਪ ਲੰਘੇ ਕੱਲ੍ਹ ਕਹਿ ਕੇ ਹਟਿਆ ਕਿ ਇੰਟਰਸਟ ਰੇਟ ਘਟਾਓ, ਸੋ ਜਿਹੜਾ ਉਹ ਕਲੈਸ਼ ਉਹਨਾਂ ਦਾ ਪਹਿਲਾਂ ਜਰੋਮ ਪਾਵਲ ਦੇ ਨਾਲ ਸੀ, ਕਿਤੇ ਉਹ ਕੈਵਿਨ ਵਾਰਸ਼ ਦੇ ਨਾਲ ਵੀ ਬਣਦਾ ਨਹੀਂ ਨਜ਼ਰ ਆ ਰਿਹਾ।
ਆਪੇ ਫਾਥੜੀਏ, ਤੈਨੂੰ ਕੌਣ
ਬਚਾਵੇ, ਤੈਨੂੰ ਕੌਣ ਬਚਾਵੇ। ਬਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ ਬਿਜੀ,
ਬਹੁਤ ਸ਼ੁਕਰੀਆ, ਥੈਂਕ ਯੂ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਖਿਆਲ ਰੱਖੋ ਨਾਲੇ ਆਪਣਾ, ਆਈ ਕੈਨ ਹੀਅਰ ਅੱਜ ਥੋੜ੍ਹੇ ਜ਼ਿਆਦਾ ਪਰੇਸ਼ਾਨ ਹੋ ਤੁਸੀਂ,
ਪਰ ਖਾਂਸੀ ਤੋਂ,
ਖਾਂਸੀ ਤੋਂ ਮੈਂ ਤਾਂ ਨਹੀਂ,
ਲਿਸਨਰਸ ਨੇ ਹੁਣੇ ਟਿਊਨ ਇਨ ਕੀਤਾ ਹੋਣਾ, ਪਤਾ ਨਹੀਂ ਕਿਉਂ ਪਰੇਸ਼ਾਨ
ਹੈ, ਕਿਉਂ ਪਰੇਸ਼ਾਨ ਹੈ, ਨਹੀਂ ਨਹੀਂ ਅੱਜ, ਹਾਂ ਅੱਜ
ਖੰਘ ਜ਼ਿਆਦਾ,
ਅੱਜ ਖੰਘ ਜ਼ਿਆਦਾ ਹੈ, ਮਲੱਠੀ ਮਲੁੱਠੀ ਖਾਓ, ਅੱਜ
ਖਾ ਕੇ ਵੇਖ ਮਲੱਠੀ ਕੁੜੀਏ ਸੁਰ ਵਿੱਚ ਹੋ ਜਾਏਗੀ,
ਇਹ ਚਿੰਗਮ ਤੇਰੇ ਦੰਦ ਗਾੜ ਦੇ ਸਾਰੇ, ਕਿਆ ਬਾਤ ਹੈ, ਇਹੀ ਗੱਲ ਨਹੀਂ, ਗੀਤ ਅਸੀਂ ਵੀ ਸੁਣਦੇ ਰਹੇ ਹਾਂ ਆਪਣੇ ਟਾਈਮ 'ਚ, ਹੈ ਬਸ
ਜਵਾਨੀ ਵੇਲੇ,
ਜਵਾਨੀ, ਥੈਂਕ ਯੂ, ਥੈਂਕ ਯੂ ਬਸ ਜੀ, ਹੈਵ ਅ ਗੁੱਡ ਵਨ, ਟੇਕ ਕੇਅਰ।